पिता दा वायदा, लेखक रॉबर्ट प्रकाश। अध्याय 5, पवित्र आत्मा दा बपतिस्मा, पानी दा बपतिस्मा। इस पाठ विच मैं सिखाउणा चाहुंदा हाँ कि पवित्र आत्मा दा बपतिस्मा की है, इस दा उद्देश की है ते इस नूं किवें प्राप्त कीता जा सकदा है। इस तो पहला सानू ये सीखना चाहीदा है कि पानी दा बपतिस्मा की है ते पवित्र आत्मा दे बपतिस्मे दे उद्देश ते नतीजे तो किवें वखरा है। आओ हेठां दित्तियां आयतां नूं पढ़िए। मरकस 16 दे आयो दे 15 ते 16 वचन दे विच उसने उन्हां नूं आख्या, सारी दुनिया विच जाओ ते हर प्राणी नूं खुशखबरी दा प्रचार करो, ते जो कोई विश्वास करे अते ओह बपतिस्मा लवे ओह बचाया जावेगा, पर जो विश्वास नहीं करता ओह दोषी ठहराया जावेगा। मती 28:19, इस लई जाओ ते सारियां कौमां नूं चेले बनाओ ते उन्हां नूं पिता पुत्तर ते पवित्र आत्मा दे नाम च बपतिस्मा दिओ। मती 3:1-2 ते 6-11 वचन। उन्हें दिनी जहूना बपतिस्मा देण वाला आया ते जहूदिया दे उजाड़ विच उन्हें प्रचार कीता, तौबा करो स्वर्ग दा राज नेड़े है। ते उन्हां ने अपने पापां दा इकरार कीता ते उस द्वारा बपतिस्मा लिया। जरदन नदी विच मैं तुहानू तौबा दे पाणी नाल बपतिस्मा दिंदा हाँ, पर जो मेरे तो बाद आ रहा मेरे नालों वड्डा है, जिस दी जुत्ती मैं चुकन दे योग नहीं हाँ, वह तुहानू पवित्र आत्मा ते अग दे नाल बपतिस्मा देवेगा। इन्हां आयतां विच असीं वेख सकदे हाँ कि पाणी दा बपतिस्मा विश्वास अते तौबा नाल संबंधित है। विश्वास, तौबा, पापां दा अंगीकार ते पाणी दा बपतिस्मा, यह मुक्ति दे पहले कदम हन। ते असी इन्हां चार क्रियावां नूं जोड़ सकते हाँ। विश्वास पवित्र आत्मा दे प्रगटावे दी सेवकाई दा फल है। जहूना 16:8-11 ते 1 Corinthians 12:3। याद रखो कि साडे कोल जो कुछ है वह सानू कृपा द्वारा दिता गया है। पवित्र आत्मा साडे लई येशु नूं प्रगट करता है ते उस प्रकाश नूं प्राप्त करना विश्वास है, उस प्रकाश नूं रद्द करना अविश्वास है। पवित्र आत्मा दे प्रकाश तो बिना कोई भी विश्वास नहीं कर सकता ते ना ही वह बचाया जा सकता है। 1 Corinthians 2:14, विश्वास येशु दे काम अते सुभाव विच भरोसा करना है, जिवें कि वह साडे पापां लई मरिया ते मुरदियां दे विचों जी उठिया। Romans 10:9। पवित्र आत्मा ना सिर्फ येशु दे जीवन, मौत अते उहदे जी उठण नूं प्रगट करता है, सगों सानू साडे पापां लई कायल भी करता है। यह तौबा है। मन बदलना ते तौबा करन दा मूल जनानी भाषा विच अर्थ है तौबा करना, विचारां नूं बदलन लई। जेकर असी अपने विचारां ते विचारां नूं बदलदे हाँ, जेकर अजिहा है तां साडा सुभा ते जीवन भी अपने आप बदल जाएगा। पवित्र आत्मा परमेश्वर दी शक्ति है जो सानू तौबा करन ते अपने विचारां नूं बदलन दी समर्था दिंदा है। तौबा करो ते अपने विचार बदलो, परिवर्तन परमेश्वर वल्लों एक तोहफा है। रसूलों के करतब 5:31-18 ते 2 Corinthians 7:10 ते 2 Timotheus 2:25। पवित्र आत्मा दे विश्वास दे अनुसार प्रतिक्रिया करना मन बदलना है। जिवें कि असी अपने सोचन दे तरीके नूं बदलदे हाँ, जिवें कि पवित्र आत्मा सानू सच दे विचारां अनुसार जो सच्चाई वल हन उन्हां च चलन दी समर्था दिंदा है। वह सानू पाप दे बारे जाणू करवाउंदा है ते वह सानू आजादी विच चलन दी शक्ति भी दिंदा है। प्रभु अते मुक्तिदाता वजो येशु दे प्रकाश नू प्राप्त करन ते पापां तो तौबा करन तो बाद अंगीकार करना अगला कदम है। जहूना दे बपतिस्मे विच लोकां ने अपने पापां दा इकरार करदे होए पाणी नाल बपतिस्मा लिया। Matthew 3:6। विश्वास दा पूरा काम करन लई सानू येशु नू प्रभु अते मुक्तिदाता वजो स्वीकार करन दी लोड़ है। Romans 10:9, 1 Timotheus 1:1। दिलों इकरार करना पवित्र आत्मा दे काम दा फल है। 1 Corinthians 12:3। अंत विच विश्वास, तौबा अते इकरार तो बाद सानू एक होर कदम चुकना पवेगा ते वह है पाणी दा बपतिस्मा। पाणी दे बपतिस्मे दा उद्देश परमेश्वर नू खुश करना है। आग्ञाकारी परमेश्वर नू प्रसन्न करदी है। जिस किसी नूं भी पवित्र आत्मा कायल करता है उस नूं पाणी नाल बपतिस्मा लेना चाहिदा है ते परमेश्वर अजिही आग्ञाकारी नाल खुश हुंदा है। मैं एक विहारक उदाहरण देना चाहुंदा। मान लो मैं दिल्ली विच हाँ ते मैं आके फ्लैट लभन लग गया। मैं एक मकान मालक नूं मिलिया ते मैं उस नाल चाह पींदिया गल्लां कीतियां ते गल करदे होए मैं उस बारे होर जानन दे योग सी। फिर वह मैनूं फ्लैट विच मिलिया ते उत्थे उन्हें फ्लैट च रहण दी गल शुरू कर दित्ती। वो हर महीने 10,000 रुपए कमाउंदा सी ते मैं उन्हें पुछया ते उन्हें मैनूं समझाया कि मैं घर दे बिजली दे बिलां लई जिम्मेवार हाँ। मैं करांगा ते जेकर कुछ गलत हुंदा है ता इसनूं ठीक करना मेरा फर्ज है। उसने वायदा किया कि वह पानी ते पखे का प्रबंध करेगा, गीजर का प्रबंध भी करेगा। फिर मैं उसनूं कहा कि मैं सहमत हाँ ते असी ये फ्लैट लैना चाहते हाँ। बाद विच मकान मालक नाल मेरा समझौता होया ते असी दोवां ने इस ते दस्तखत कीते। पर एक आखरी कदम जरूरी सी कि वह समझौता करिए ते इसनूं सरकारी दफ्तर दे विच जाके इहदे ते मोहर लगवाइए। मोहर लगन तो बाद ही वह जिहड़ा समझौता है वह पक्का मन्निया जांदा है। इस तरह येशु ते उस दे कम्मां नूं जानना विश्वास है। येशु दे हुक्मां दी पालना करना तौबा है। अगे वधना जबानी सहमत होना ते स्वीकार करना है अते अंगीकार करना इन्हां गल्लां दे नाल सहमत होना है। अंत विच पाणी दा बपतिस्मा स्वर्गी मोर वर्गा है जो येशु मसीह नाल साडे समझौते ते मोर लगाउंदा है। पवित्र आत्मा मोर है अफसियां 1:13-14। सानू यह समझना होगा कि पवित्र आत्मा साडी मुक्ति लई काम करदा है ते वह साडी मुक्ति लई जिम्मेवार है। पर यह रिश्ता पवित्र आत्मा नाल किवें स्थापित होंदा है? विश्वास, तौबा, अंगीकार ते पाणी दा बपतिस्मा प्राप्त करन तो बाद पवित्र आत्मा साडे अंदर रहना शुरू हो जाता है। मैनू तौबा करन वाले जो विश्वासी हन वो कहना चाहते हैं पर पानी दा बपतिस्मा ना प्राप्त किया होवे ता फिर की? वो कई बार अज्ञानता कारण झूठी सिक्ख्या ते होर कारना करके पानी दा बपतिस्मा नहीं लेंदे। पवित्र आत्मा एक सख्त फरीसी वर्गा नहीं है। विश्वास, तौबा अते पानी दा बपतिस्मा सिखा के मैं बाइबल दे अनुसार जीना सीख रहा हाँ, कानून दे नहीं। जे तुहानू सच्चे विश्वास में चलना है ते अजे तक तुसी पानी दा बपतिस्मा नहीं लिया तो मैं तुहानू दोष नहीं दिंदा ते दोषी नहीं ठहराउंदा। पर मैं तुहानू उत्साहित करदा हाँ कि जिन्नी जल्दी हो सके तुसी पानी दा बपतिस्मा लो। पानी दा बपतिस्मे दा मतलब है कि मैं बचाया गया हाँ ते इह एक बचाए गए व्यक्ति वास्ते जरूरी कदम है। हेठ लिखियां आयतां साडे अंदर रह के पवित्र आत्मा दे नाल साडे रिश्ते दे बारे ने। रसूलां दे करतब 2:38 पतरस ने उन्हां नूं कहा तौबा करो ते तुहाडे विचों हरेक अपने पापां दी माफ़ी लई येशु मसीह दे नाम विच बपतिस्मा लवे ते तुहानूं पवित्र आत्मा दी दात प्राप्त होवेगी। रोमियो 8:9-16 पर जे परमेशर दा आत्मा सचमुच तुहाडे अंदर वसदा है ता तुसी शरीर विच नहीं बल्कि आत्मा विच हो। पर जेकर किसे कोल मसीह दा आत्मा नहीं तां उसदा नहीं, आत्मा आप ही साडे आत्मा दे नाल गवाही दिंदा है कि असी परमेश्वर दे बच्चे हाँ। 1 कुरिन्थियां 6:19-20 की तुसी नहीं जानते कि तुहाडा शरीर पवित्र आत्मा दा मंदर है जो तुहाडे अंदर है जो तुहानू परमेश्वर वालों मिलिया है। तुसी अपने नहीं हो क्योंकि तुहानू कीमत दे नाल खरीदया गया सी। इसलिए अपने शरीर विच परमेश्वर की वडियाई करो। 1 यूहन्ना 4:13 इस तो असी जानते हाँ कि असी उस विच रहिंदे हाँ ते उह साडे विच क्योंकि उसने सानू अपना आत्मा दिता है। 2 तीमोथियुस 1:14 पवित्र आत्मा द्वारा ये शानदार विरासत की रक्षा करो जो साडे अंदर वसदा है। जिवें ही असी प्रभु अते मुक्तिदाता येशु च विश्वास करते हाँ तो परमेशर पिता की करता है, वह सानू गोद लए पुत्रां वजो स्वीकार करता है। 1:12-13, 4:5-6 तो वह तुरंत सानू अपना सब तो कीमती तोहफा दिंदा है जो है पवित्र आत्मा। जिवें ही असी मुक्ति प्राप्त करते हाँ तो पवित्र आत्मा आउंदा है ते साडे अंदर आण के रहना शुरू कर दिंदा है। ये बहुत महत्वपूर्ण है कि वह साडे अंदर रहिंदा है। ਪਵਿੱਤਰ ਆਤਮਾ ਸਾਡੇ ਅੰਦਰ ਰਹਿੰਦਾ ਹੈ ਤਾਂ ਜੋ ਸਾਡੀਆਂ ਨਿੱਜੀ ਲੋੜਾਂ ਪੂਰੀਆਂ ਹੋਣ, ਅਸੀਂ ਪਰਮੇਸ਼ਰ ਪਿਤਾ ਅਤੇ ਯੇਸ਼ੂ ਨਾਲ ਸੰਗਤੀ ਕਰਨ ਦੇ ਯੋਗ ਹੋ ਸਕੀਏ ਅਤੇ ਅਸੀਂ ਪਰਮੇਸ਼ਰ ਦੀ ਇੱਛਾ ਅਨੁਸਾਰ ਚੱਲਣ ਦੇ ਯੋਗ ਹੋ ਸਕੀਏ। ਕੁਝ ਵਿਸ਼ਵਾਸੀ ਹਨ ਜਿਨ੍ਹਾਂ ਨੇ ਪਵਿੱਤਰ ਆਤਮਾ ਦਾ ਬਪਤਿਸਮਾ ਪ੍ਰਾਪਤ ਕੀਤਾ ਹੈ, ਪਰ ਉਹ ਦੂਜੇ ਵਿਸ਼ਵਾਸੀਆਂ ਦਾ ਨਿਆਂ ਕਰਦੇ ਹਨ ਜਿਨ੍ਹਾਂ ਨੇ ਪਵਿੱਤਰ ਆਤਮਾ ਦਾ ਬਪਤਿਸਮਾ ਨਹੀਂ ਲਿਆ ਹੈ, ਇਹ ਕਹਿੰਦੇ ਹੋਏ ਕਿ ਤੁਹਾਡੇ ਕੋਲ ਪਰਮੇਸ਼ਰ ਦਾ ਆਤਮਾ ਨਹੀਂ ਹੈ। ਇਹ ਬਹੁਤ ਗਲਤ ਹੈ ਅਤੇ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਨਹੀਂ ਹੈ। ਪਵਿੱਤਰ ਆਤਮਾ ਹਰੇਕ ਸੱਚੇ ਵਿਸ਼ਵਾਸੀ ਦੇ ਅੰਦਰ ਰਹਿੰਦਾ ਹੈ, ਭਾਵੇਂ ਉਹਨਾਂ ਨੇ ਪਵਿੱਤਰ ਆਤਮਾ ਦਾ ਬਪਤਿਸਮਾ ਪ੍ਰਾਪਤ ਕੀਤਾ ਹੋਵੇ ਜਾਂ ਨਾ। ਪਵਿੱਤਰ ਆਤਮਾ ਦਾ ਬਪਤਿਸਮਾ, ਪਰ ਪਵਿੱਤਰ ਆਤਮਾ ਦਾ ਬਪਤਿਸਮਾ ਕੀ ਹੈ? ਪਵਿੱਤਰ ਆਤਮਾ ਦਾ ਬਪਤਿਸਮਾ ਉਦੋਂ ਹੁੰਦਾ ਹੈ ਜਦੋਂ ਪਵਿੱਤਰ ਆਤਮਾ ਇੱਕ ਵਿਸ਼ਵਾਸੀ ਉੱਤੇ ਦੂਜਿਆਂ ਦੀ ਸੇਵਾ ਕਰਨ ਲਈ ਉਤਰਦਾ ਹੈ। ਜਦੋਂ ਦੂਜਿਆਂ ਦੀ ਸੇਵਾ ਕਰਨ ਦਾ ਹੁਕਮ ਆਉਂਦਾ ਹੈ ਤਾਂ ਸਾਨੂੰ ਉਸ ਹੁਕਮ ਨੂੰ ਪੂਰਾ ਕਰਨ ਦੀ ਸ਼ਕਤੀ ਵੀ ਮਿਲਦੀ ਹੈ, ਅਤੇ ਪਵਿੱਤਰ ਆਤਮਾ ਦਾ ਬਪਤਿਸਮਾ ਹੈ। ਅਸੀਂ ਸਰ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਪਵਿੱਤਰ ਆਤਮਾ ਮੇਰੇ ਲਾਭ ਲਈ ਮੇਰੇ ਅੰਦਰ ਰਹਿੰਦਾ ਹੈ ਅਤੇ ਦੂਜਿਆਂ ਦੇ ਭਲੇ ਲਈ ਉਹ ਮੇਰੇ ਉੱਤੇ ਉਤਰਦਿਆ ਹੈ। ਆਓ ਅਸੀਂ ਯੇਸ਼ੂ ਅਤੇ ਰਸੂਲਾਂ ਦੀ ਸੇਵਕਾਈ ਨੂੰ ਵੇਖੀਏ ਅਤੇ ਬਾਈਬਲ ਨੂੰ ਪੜ੍ਹਦੇ ਹੋਏ ਇਹ ਸ਼ਬਦਾਂ ਵੱਲ ਧਿਆਨ ਦਈਏ। ਲੂਕਾ 3:21-22, 4:14-18, ਜਦੋਂ ਸਾਰੇ ਲੋਕਾਂ ਨੇ ਬਪਤਿਸਮਾ ਲਿਆ ਅਤੇ ਯੇਸ਼ੂ ਨੇ ਵੀ ਬਪਤਿਸਮਾ ਲਿਆ ਅਤੇ ਜਦੋਂ ਪ੍ਰਾਰਥਨਾ ਕਰ ਰਿਹਾ ਸੀ ਤਾਂ ਆਕਾਸ਼ ਖੁੱਲ੍ਹ ਗਿਆ ਅਤੇ ਪਵਿੱਤਰ ਆਤਮਾ ਘੁੱਗੀ ਵਾਂਗ ਸਰੀਰਕ ਰੂਪ 'ਚ ਉਹਦੇ ਉੱਤੇ ਉਤਰਿਆ ਅਤੇ ਸਵਰਗ ਤੋਂ ਇੱਕ ਆਵਾਜ਼ ਆਈ, ਤੂੰ ਮੇਰਾ ਪਿਆਰਾ ਪੁੱਤਰ ਹੈ ਅਤੇ ਮੈਂ ਤੇਰੇ ਨਾਲ ਖੁਸ਼ ਹਾਂ। ਤਦ ਯੇਸ਼ੂ ਆਤਮਾ ਦੀ ਸ਼ਕਤੀ ਨਾਲ ਭਰਪੂਰ ਹੋ ਕੇ ਗਲੀਲ ਨੂੰ ਵਾਪਸ ਆਇਆ ਅਤੇ ਉਹਦੀ ਖਬਰ ਆਲੇ ਦੁਆਲੇ ਦੇ ਸਾਰੇ ਦੇਸ਼ ਵਿੱਚ ਫੈਲ ਗਈ, ਪ੍ਰਭੂ ਦਾ ਆਤਮਾ ਮੇਰੇ ਉੱਤੇ ਕਿਉਂਕਿ ਉਸਨੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਮੈਨੂੰ ਮਸਾ ਕੀਤਾ ਹੈ। ਉਹਨੇ ਮੈਨੂੰ ਭੇਜਿਆ ਕਿ ਮੈਂ ਕੈਦੀਆਂ ਨੂੰ ਆਜ਼ਾਦੀ ਦਾ ਪ੍ਰਚਾਰ ਕਰਾਂ ਅਤੇ ਅੰਨ੍ਹਿਆਂ ਦੀ ਨਜ਼ਰ ਦੀ ਮੁੜ ਪ੍ਰਾਪਤੀ ਦਾ ਪ੍ਰਚਾਰ ਕਰਾਂ ਅਤੇ ਕੁਚਲੇ ਹੋਏ ਲੋਕਾਂ ਨੂੰ ਬਚਾਉਣ ਲਈ ਮੈਂ ਆਇਆ। ਮਤੀ 12:18, ਵੇਖੋ ਮੇਰਾ ਦਾਸ ਜਿਹਨੂੰ ਮੈਂ ਚੁਣਿਆ, ਮੇਰਾ ਪਿਆਰਾ ਜਿਸ ਤੋਂ ਮੇਰਾ ਦਿਲ ਪ੍ਰਸੰਨ ਹੈ, ਮੈਂ ਉਸ ਉੱਤੇ ਆਪਣਾ ਆਤਮਾ ਪਾਵਾਂਗਾ ਅਤੇ ਉਹ ਗੈਰ ਯਹੂਦੀ ਲੋਕਾਂ ਉੱਤੇ ਧਰਮੀ ਨਿਆਂ ਦਾ ਐਲਾਨ ਕਰੇਗਾ। ਯੂਹੰਨਾ 1:33, ਮੈਂ ਉਹਨੂੰ ਨਹੀਂ ਜਾਣਦਾ ਸੀ ਪਰ ਜਿਸ ਨੇ ਮੈਨੂੰ ਪਾਣੀ ਨਾਲ ਬਪਤਿਸਮਾ ਦੇਣ ਲਈ ਭੇਜਿਆ ਉਹਨੇ ਮੈਨੂੰ ਕਿਹਾ, ਤੁਸੀਂ ਜਿਸ ਉੱਤੇ ਆਤਮਾ ਨੂੰ ਉਤਰਦਾ ਅਤੇ ਠਹਿਰਦਾ ਹੋਇਆ ਵੇਖਦੇ ਹੋ ਉਹੀ ਹੈ ਜੋ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ। ਰਸੂਲਾਂ ਦੇ ਕਰਤੱਵ 1:8, ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਹਾਨੂੰ ਸ਼ਕਤੀ ਮਿਲੇਗੀ ਅਤੇ ਤੁਸੀਂ ਜਰੂਸ਼ਲਮ 'ਚ ਸਾਰੇ ਯਹੂਦੀਆ 'ਚ ਅਤੇ ਸਾਮਰੀਆ 'ਚ ਅਤੇ ਧਰਤੀ ਦੇ ਕੋਨਿਆਂ ਤੱਕ ਮੇਰੇ ਗਵਾਹ ਠਹਿਰੋਗੇ। ਰਸੂਲਾਂ ਦੇ ਕਰਤੱਵ 2:17-18, ਪਰਮੇਸ਼ਵਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਅਜਿਹਾ ਹੋਵੇਗਾ, ਮੈਂ ਆਪਣਾ ਆਤਮਾ ਸਾਰੇ ਲੋਕਾਂ 'ਤੇ ਵਹਾ ਦਿਆਂਗਾ। ਤੁਹਾਡੇ ਪੁੱਤਰ ਅਤੇ ਧੀਆਂ ਅਗੰਭਵਾਹ ਕਰਨਗੇ, ਤੁਹਾਡੇ ਜਵਾਨ ਦਰਸ਼ਨ ਵੇਖਣਗੇ, ਤੁਹਾਡੇ ਬਜ਼ੁਰਗ ਸੁਫਨੇ ਵੇਖਣਗੇ। ਮੈਂ ਉਹਨਾਂ ਦਿਨਾਂ 'ਚ ਆਪਣੇ ਸੇਵਕਾਂ ਅਤੇ ਆਪਣੇ ਨੌਕਰਾਂ ਆਣੀਆਂ ਦੇ ਉੱਤੇ ਵੀ ਆਪਣਾ ਆਤਮਾ ਵਹਾਵਾਂਗਾ ਅਤੇ ਉਹ ਅਗੰਭਵਾਹ ਕਰਨਗੇ। ਧਿਆਨ ਦਿਓ, ਇੱਥੇ ਇਹ ਨਹੀਂ ਲਿਖਿਆ ਕਿ ਪਵਿੱਤਰ ਆਤਮਾ ਯੇਸ਼ੂ ਜਾਂ ਰਸੂਲਾਂ ਅੰਦਰ ਆਇਆ ਪਰ ਉਹਨਾਂ 'ਤੇ ਉਤਰਿਆ। ਹਰ ਵਾਰ ਜਦੋਂ ਪਵਿੱਤਰ ਆਤਮਾ ਕਿਸੇ 'ਤੇ ਉਤਰਦਾ ਹੈ ਉਹਦੇ ਨਾਲ ਅਸੰਭਵ ਕੰਮ ਕਰਨ ਦਾ ਹੁਕਮ ਹੁੰਦਾ ਹੈ ਜੋ ਪਵਿੱਤਰ ਆਤਮਾ ਦੀ ਸ਼ਕਤੀ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੇ। ਕਿਸੇ ਉੱਤੇ ਪਵਿੱਤਰ ਆਤਮਾ ਦੇ ਉਤਰਨ ਦਾ ਨਤੀਜਾ ਇਹ ਹੈ ਕਿ ਉਸ ਨੂੰ ਸਵਰਗ ਵਿੱਚ ਜਾਣ ਦਾ ਹੁਕਮ ਦਿੱਤਾ ਗਿਆ ਹੈ। ਰਸੂਲਾਂ ਨੂੰ ਸ਼ਕਤੀ ਮਿਲੀ ਤਾਂ ਜੋ ਗਵਾਹ ਬਣ ਸਕਣ। ਕਿਸ ਤਰ੍ਹਾਂ ਦੇ ਗਵਾਹ? ਉਹ ਗਵਾਹ ਜੋ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਅੰਨੇ ਬੋਲੇ ਅਤੇ ਲੰਗੜੇ ਲੋਕਾਂ ਨੂੰ ਚੰਗੀਆਂ ਕਰਨ ਅਤੇ ਭੂਤਾਂ ਦੇ ਕੱਢਣ ਦੇ ਯੋਗ ਹੋਣ। ਮਤੀ 11:15-30, 15:30-31, 14:14। ਪਰਮੇਸ਼ਰ ਨੇ ਖੁਸ਼ਖਬਰੀ ਦਾ ਕੰਮ ਸਾਨੂੰ ਨਿਸ਼ਾਨਾਂ ਅਤੇ ਅਚੰਭਿਆਂ ਨਾਲ ਕਰਨ ਲਈ ਉਦੇਸ਼ ਨਾਲ ਸੌਂਪਿਆ। ਮਰਕਸ 16:17-20 ਅਤੇ 1 ਕੋਰਿੰਥੀਆਂ 2:4-5 ਅਤੇ 1 ਥਿਸਲੋਨੀਕੀਓ 1:5। ਖੁਸ਼ਖਬਰੀ ਦਾ ਪ੍ਰਚਾਰ ਕਰਨਾ ਸਿਰਫ ਸ਼ਬਦਾਂ ਦੇ ਦੁਆਰਾ ਨਹੀਂ ਹੈ ਸਗੋਂ ਸ਼ਕਤੀ ਦੇ ਨਾਲ ਹੈ। 1 ਕੋਰਿੰਥੀਆਂ 4:20 ਅਤੇ ਹਰ ਵਿਸ਼ਵਾਸੀ ਜੋ ਪਵਿੱਤਰ ਆਤਮਾ ਦਾ ਬਪਤਿਸਮਾ ਪ੍ਰਾਪਤ ਕਰਦਾ ਹੈ ਪਰਮੇਸ਼ਵਰ ਦਾ ਗਵਾਹ ਬਣਨ ਦੀ ਸ਼ਕਤੀ ਪ੍ਰਾਪਤ ਕਰਦਾ ਹੈ। ਪਵਿੱਤਰ ਆਤਮਾ ਦਾ ਬਪਤਿਸਮਾ ਇਸ ਲਈ ਹੈ ਕਿ ਅਸੀਂ ਯੇਸ਼ੂ ਦੇ ਜੀਵਨ ਅਤੇ ਉਹਦੀ ਮੌਤ ਨੂੰ ਜਾਣਦੇ ਹਾਂ ਅਤੇ ਉਹਦੇ ਪੁਨਰ ਉਥਾਨ ਦੀ ਗਵਾਹੀ ਦੂਜਿਆਂ ਨੂੰ ਦਿੰਦੇ ਹਾਂ। ਦੂਜਿਆਂ ਨੂੰ ਪਿਆਰ ਕਰਦੇ ਹਾਂ, ਸ਼ੈਤਾਨ ਦੇ ਕੰਮਾਂ ਦੀ ਨਿੰਦਾ ਕਰਦੇ ਹੋਏ ਉਹਨਾਂ ਨੂੰ ਨਸ਼ਟ ਕਰਦੇ ਹਾਂ। ਇਸ ਲਈ ਇਹ ਜ਼ਰੂਰੀ ਹੈ ਕਿ ਜੋ ਕੋਈ ਵੀ ਪਵਿੱਤਰ ਆਤਮਾ ਦਾ ਬਪਤਿਸਮਾ ਲੈਂਦਾ ਹੈ, ਜੇਕਰ ਉਹ ਪ੍ਰਾਪਤ ਕਰਨਾ ਚਾਹੁੰਦਾ ਹੈ ਪਵਿੱਤਰ ਆਤਮਾ ਦੇ ਬਪਤਿਸਮੇ ਨੂੰ, ਤਾਂ ਉਸ ਨੂੰ ਆਪਣੇ ਆਪ ਨੂੰ ਪਰਮੇਸ਼ਵਰ ਦੇ ਸੱਦੇ ਅਤੇ ਸੇਵਕਾਈ ਲਈ ਸਮਰਪਿਤ ਕਰਨਾ ਚਾਹੀਦਾ ਹੈ। ਤੁਹਾਨੂੰ ਸਮਰਪਿਤ ਕਰਨ ਵਾਸਤੇ ਪਾਣੀ 'ਚ ਡੁੱਬਣਾ ਨਹੀਂ ਹੈ, ਪਰ ਪਵਿੱਤਰ ਆਤਮਾ ਦੁਆਰਾ ਉਹਦੀ ਸ਼ਖਸੀਅਤ, ਉਹਦੀ ਮੌਜੂਦਗੀ ਅਤੇ ਉਹਦੀ ਸ਼ਕਤੀ ਦੇ ਵਿੱਚ ਡੁੱਬਣਾ ਹੈ। ਪਰ ਜਦੋਂ ਅਸੀਂ ਪਾਣੀ ਦਾ ਬਪਤਿਸਮਾ ਲੈਂਦੇ ਹਾਂ, ਫਿਰ ਵਿਸ਼ਵਾਸ ਦੁਆਰਾ ਅਸੀਂ ਯੇਸ਼ੂ ਦੀ ਮੌਤ ਅਤੇ ਉਹਦੇ ਜੀ ਉੱਠਣ 'ਤੇ ਭਰੋਸਾ ਕਰਦੇ ਹਾਂ, ਅਤੇ ਇਸ ਲਈ ਅਸੀਂ ਨਵੇਂ ਜੀਵਨ 'ਚ ਚੱਲਦੇ ਹਾਂ, ਰੋਮੀਓ 6:3-4। ਪਰ ਪਵਿੱਤਰ ਆਤਮਾ ਦਾ ਬਪਤਿਸਮਾ ਪਰਮੇਸ਼ਰ ਦੇ ਮਕਸਦ ਲਈ ਉਹਦੀ ਸ਼ਕਤੀ ਹੈ, ਉਹਦੇ ਦੁਆਰਾ ਮਸਾ ਕੀਤੇ ਜਾਣ ਵਾਸਤੇ। ਆਓ ਅਸੀਂ ਹੇਠ ਲਿਖੀਆਂ ਆਇਤਾਂ ਨੂੰ ਪੜ੍ਹੀਏ ਅਤੇ ਧਿਆਨ ਦਈਏ ਕਿ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਨਤੀਜੇ ਕੀ ਨੇ। ਰਸੂਲਾਂ ਦੇ ਕਰਤੱਵ 1:8, ਪਰ ਜਦੋਂ ਪਵਿੱਤਰ ਆਤਮਾ ਤੁਹਾਡੇ 'ਤੇ ਆਵੇਗਾ, ਤੁਹਾਨੂੰ ਸ਼ਕਤੀ ਮਿਲੇਗੀ ਅਤੇ ਤੁਸੀਂ ਜਰੂਸ਼ਲਮ 'ਚ, ਸਾਰੇ ਯਹੂਦੀਆ 'ਚ, ਸਾਮਰੀਆ 'ਚ ਅਤੇ ਧਰਤੀ ਦੇ ਕੋਨੇ ਕੋਨੇ ਤੱਕ ਮੇਰੇ ਗਵਾਹ ਠਹਿਰੋਗੇ। ਪਵਿੱਤਰ ਆਤਮਾ ਦੇ ਬਪਤਿਸਮੇ ਦਾ ਨਤੀਜਾ ਯੇਸ਼ੂ ਦੀ ਸ਼ਕਤੀਸ਼ਾਲੀ ਗਵਾਹੀ ਹੈ। ਰਸੂਲਾਂ ਦੇ ਕਰਤੱਵ 2:1-4 ਅਤੇ ਉਹਦਾ 14 ਅਤੇ 36, ਜਦੋਂ ਪੈਂਤੀਕੁਸ ਦਾ ਦਿਨ ਆਇਆ, ਉਹ ਸਾਰੇ ਇੱਕ ਥਾਂ ਇਕੱਠੇ ਸੀ, ਅਚਾਨਕ ਸਵਰਗ ਤੋਂ ਇੱਕ ਵੱਡੀ ਤੂਫਾਨ ਵਰਗੀ ਆਵਾਜ਼ ਆਈ ਅਤੇ ਸਾਰੇ ਘਰ ਵਿੱਚ ਗੂੰਜ ਉੱਠੀ ਜਿੱਥੇ ਉਹ ਬੈਠੇ ਸਨ, ਅਤੇ ਉਹਨਾਂ ਨੇ ਅੱਗ ਵਰਗੀਆਂ ਜੀਭਾਂ ਨੂੰ ਬਾਹਰ ਨਿਕਲਦੇ ਅਤੇ ਉਹਨਾਂ ਵਿੱਚੋਂ ਹਰ ਇੱਕ ਉੱਤੇ ਠਹਿਰਦੇ ਹੋਏ ਵੇਖਿਆ। ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਾਈਆਂ ਭਾਸ਼ਾਵਾਂ 'ਚ ਬੋਲਣ ਲੱਗੇ, ਜਿਵੇਂ ਕਿ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦੀ ਸ਼ਕਤੀ ਦਿੱਤੀ। ਤਦ ਪਤਰਸ 11 ਚੇਲਿਆਂ ਦੇ ਨਾਲ ਖੜ੍ਹਾ ਹੋਇਆ ਅਤੇ ਉੱਚੀ ਆਵਾਜ਼ ਵਿੱਚ ਬੋਲਣ ਲੱਗਾ ਕਿ ਹੇ ਯਹੂਦੀਓ, ਹੇ ਸਾਰੇ ਯਰੂਸ਼ਲਮ ਦੇ ਵਾਸੀਓ, ਇਹ ਜਾਣੋ ਅਤੇ ਮੇਰੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣੋ। ਇਸ ਲਈ ਇਜ਼ਰਾਇਲ ਦੇ ਸਾਰੇ ਘਰਾਣੇ ਨੂੰ ਯਕੀਨ ਦੇ ਨਾਲ ਜਾਣ ਲੈਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਉਸੇ ਯੇਸ਼ੂ ਦੇ ਦੁਆਰਾ ਇਹ ਕੀਤਾ ਹੈ ਜਿਹਨੂੰ ਤੁਸੀਂ ਸਲੀਬ ਦੇ ਉੱਤੇ ਚੜ੍ਹਾਇਆ ਸੀ। ਉਹ ਪ੍ਰਭੂ ਅਤੇ ਮਸੀਹ ਹੈ ਅਤੇ ਪਰਮੇਸ਼ੁਰ ਨੇ ਉਹਨੂੰ ਪ੍ਰਭੂ ਅਤੇ ਮਸੀਹ ਕਰਕੇ ਨਿਯੁਕਤ ਕੀਤਾ ਹੈ। ਪਵਿੱਤਰ ਆਤਮਾ ਨਾਲ ਭਰੇ ਹੋਏ ਲੋਕ ਵੱਖ ਵੱਖ ਭਾਸ਼ਾਵਾਂ ਵਿੱਚ ਬੋਲਣ ਲੱਗੇ। ਪਤਰਸ, ਜਿਹਨੇ ਡਰਦੇ ਮਾਰੇ ਯੇਸ਼ੂ ਦਾ 3 ਇਨਕਾਰ ਕੀਤਾ ਸੀ, ਦਲੇਰੀ ਨਾਲ ਉਹਨਾਂ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲੱਗਾ ਜਿਨ੍ਹਾਂ ਨੇ ਯੇਸ਼ੂ ਨੂੰ ਮਾਰਿਆ ਸੀ। ਰਸੂਲਾਂ ਦੇ ਕਰਤੱਵ 10:44-46, ਜਦੋਂ ਪਤਰਸ ਇਹ ਸ਼ਬਦ ਬੋਲ ਰਿਹਾ ਸੀ ਤਾਂ ਪਵਿੱਤਰ ਆਤਮਾ ਉਹਨਾਂ ਸਾਰਿਆਂ ਦੇ ਉੱਤੇ ਆਇਆ ਜਿਨ੍ਹਾਂ ਨੇ ਬਚਨ ਸੁਣਿਆ, ਅਤੇ ਸਾਰੇ ਸੁੰਨਤ ਕੀਤੇ ਹੋਏ ਵਿਸ਼ਵਾਸੀ ਜਿਹੜੇ ਪਤਰਸ ਦੇ ਨਾਲ ਆਏ ਸਨ ਹੈਰਾਨ ਹੋਏ ਕਿ ਪਵਿੱਤਰ ਆਤਮਾ ਦੀ ਦਾਤ ਪਰਾਈਆਂ ਕੌਮਾਂ ਉੱਤੇ ਵੀ ਵਹਾਈ ਗਈ ਸੀ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਬੋਲਦਿਆਂ ਅਤੇ ਪਰਮੇਸ਼ਵਰ ਦੀ ਉਸਤਤ ਕਰਦੇ ਸੁਣਿਆ ਸੀ। ਰਸੂਲਾਂ ਦੇ ਕਰਤੱਵ 19:6, ਜਦੋਂ ਪਲੂਸ ਨੇ ਉਹਨਾਂ ਉੱਤੇ ਹੱਥ ਰੱਖੇ ਤਾਂ ਪਵਿੱਤਰ ਆਤਮਾ ਉਹਨਾਂ 'ਤੇ ਆਇਆ ਅਤੇ ਉਹ ਬੋਲੀਆਂ ਬੋਲਣ ਲੱਗੇ ਅਤੇ ਅਗਾਂਹ ਵਾਕ ਕਰਨ ਲੱਗੇ। ਅਤੇ ਦੁਬਾਰਾ ਅਸੀਂ ਪਰਾਈ ਭਾਖਿਆ ਦੀ ਦਾਤ ਅਤੇ ਭਵਿੱਖਬਾਣੀ ਦੀ ਦਾਤ ਵੇਖ ਸਕਦੇ ਹਾਂ। 6:7 ਵਿੱਚ ਅਸੀਂ ਹੋਰ ਡੂੰਘਾਈ ਨਾਲ ਸਿੱਖਾਂਗੇ ਕਿ ਧਰਤੀ ਦੇ ਉੱਤੇ ਪਰਮੇਸ਼ੁਰ ਦੇ ਰਾਜ ਨੂੰ ਸਥਾਪਿਤ ਕਰਨ ਲਈ ਪਵਿੱਤਰ ਆਤਮਾ ਦੀਆਂ ਦਾਤਾਂ ਕਿੰਨੀਆਂ ਮਹੱਤਵਪੂਰਨ ਨੇ। ਪਰ ਹੁਣ ਆਓ ਦੇਖਦੇ ਹਾਂ ਕਿ ਪਵਿੱਤਰ ਆਤਮਾ ਦਾ ਬਪਤਿਸਮਾ ਕਦੋਂ ਹੋ ਸਕਦਾ ਹੈ। ਰਸੂਲਾਂ ਦੇ ਕਰਤੱਵ 2:17-18, ਪਰਮੇਸ਼ੁਰ ਆਖਦਾ ਹੈ, ਅੰਤ ਦੇ ਦਿਨਾਂ ਵਿੱਚ ਅਜਿਹਾ ਹੋਵੇਗਾ ਕਿ ਮੈਂ ਆਪਣਾ ਆਤਮਾ ਸਾਰੇ ਲੋਕਾਂ 'ਤੇ ਵਹਾ ਦਿਆਂਗਾ। ਤੁਹਾਡੇ ਪੁੱਤਰ ਅਤੇ ਧੀਆਂ ਅਗਮਵਾਕ ਕਰਨਗੇ, ਤੁਹਾਡੇ ਜਵਾਨ ਦਰਸ਼ਨ ਵੇਖਣਗੇ, ਤੁਹਾਡੇ ਬਜ਼ੁਰਗ ਸੁਫਨੇ ਵੇਖਣਗੇ। ਮੈਂ ਉਹਨਾਂ ਦਿਨਾਂ ਵਿੱਚ ਆਪਣੇ ਸੇਵਕਾਂ ਦੇ ਉੱਤੇ ਅਤੇ ਆਪਣੀਆਂ ਦਾਸੀਆਂ 'ਤੇ ਆਪਣਾ ਆਤਮਾ ਵਹਾਵਾਂਗਾ ਅਤੇ ਉਹ ਅਗਾਂਹਵਾਕ ਕਰਨਗੇ। ਯਹੂਨਾ 14:17, ਅਰਥਾਤ ਸੱਚਾਈ ਦਾ ਆਤਮਾ ਜਿਹਨੂੰ ਸੰਸਾਰ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਉਹ ਨਾ ਉਸਨੂੰ ਵੇਖ ਸਕਦਾ ਹੈ ਅਤੇ ਨਾ ਉਹਨੂੰ ਜਾਣਦਾ ਹੈ, ਪਰ ਤੁਸੀਂ ਉਹਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ। ਲੂਕਾ 4:18-19, ਪ੍ਰਭੂ ਦਾ ਆਤਮਾ ਮੇਰੇ 'ਤੇ ਆ ਕਿਉਂਕਿ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਮਸਾ ਕੀਤਾ ਹੈ। ਉਹਨੇ ਮੈਨੂੰ ਕੈਦੀਆਂ ਦੀ ਰਿਹਾਈ ਅਤੇ ਅੰਨ੍ਹਿਆਂ ਦੀਆਂ ਅੱਖਾਂ ਨੂੰ ਸਿਹਤਯਾਬੀ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ ਤਾਂ ਕਿ ਮੈਂ ਪ੍ਰਭੂ ਦੇ ਖੁਸ਼ੀ ਦੇ ਸਾਲ ਦਾ ਐਲਾਨ ਕਰਾਂ। ਪਰਮੇਸ਼ੁਰ ਸਾਰੇ ਵਿਸ਼ਵਾਸੀਆਂ ਉੱਤੇ ਆਪਣੇ ਪਵਿੱਤਰ ਆਤਮਾ ਨੂੰ ਵਹਾਉਣਾ ਚਾਹੁੰਦਾ ਹੈ। ਪਵਿੱਤਰ ਆਤਮਾ ਦਾ ਬਪਤਿਸਮਾ ਲੈਣ ਲਈ 2 ਚੀਜ਼ਾਂ ਦੀ ਲੋੜ ਹੈ। ਸਾਨੂੰ ਯੇਸ਼ੂ ਮਸੀਹ ਵਿੱਚ ਸੱਚਾ ਵਿਸ਼ਵਾਸੀ ਹੋਣਾ ਚਾਹੀਦਾ ਹੈ, ਅਤੇ ਜਿਹੜਾ ਵਿਅਕਤੀ ਪਵਿੱਤਰ ਆਤਮਾ ਦਾ ਬਪਤਿਸਮਾ ਲੈਣਾ ਚਾਹੁੰਦਾ ਹੈ ਉਹਨੂੰ ਪਰਮੇਸ਼ੁਰ ਦੀ ਸੇਵਾ ਕਰਨ ਲਈ ਸਮਰਪਿਤ ਹੋਣਾ ਚਾਹੀਦਾ ਹੈ। ਪਵਿੱਤਰ ਆਤਮਾ ਦਾ ਬਪਤਿਸਮਾ ਸਿਰਫ ਸਾਡੀ ਨਿੱਜੀ ਖੁਸ਼ੀ ਲਈ ਨਹੀਂ ਹੈ, ਅਤੇ ਨਾ ਹੀ ਸਾਡੀ ਸੇਵਕਾਈ ਨੂੰ ਵਧਾਉਣ ਦੀ ਸਾਡੀ ਸਵਾਰਥੀ ਇੱਛਾ ਲਈਏ ਅਤੇ ਨਾ ਹੀ ਸਾਡੇ ਘਮੰਡ ਕਰਨ ਲਈਏ। ਇਹ ਬਪਤਿਸਮਾ ਸਿਰਫ ਦੂਜਿਆਂ ਦੀ ਸੇਵਾ ਕਰਨ ਵਾਸਤੇ ਆ। ਪਹਿਲਾ ਕੋਰਿੰਥੀਆਂ 12:7, ਸਾਰੀਆਂ ਸਵਾਰਥੀ ਇੱਛਾਵਾਂ ਸਾਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਲੈਣ ਤੋਂ ਰੋਕ ਸਕਦੀਆਂ ਨੇ। ਆਓ ਦੇਖਦੇ ਹਾਂ ਅਸੀਂ ਇਹਨੂੰ ਵਿਹਾਰਕ ਤਰੀਕੇ ਨਾਲ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਲੂਕਾ 11:9-13, ਮੈਂ ਤੁਹਾਨੂੰ ਆਖਦਾ, ਮੰਗਦੇ ਰਹੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਭਾਲਦੇ ਰਹੋ ਤਾਂ ਤੁਸੀਂ ਪਾਓਗੇ, ਖੜਕਾਉਂਦੇ ਰਹੋ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਹਰ ਕੋਈ ਜੋ ਭਾਲਦਾ ਹੈ ਉਹ ਲੱਭਦਾ ਹੈ, ਹਰ ਕੋਈ ਜੋ ਮੰਗਦਾ ਹੈ ਉਹ ਪ੍ਰਾਪਤ ਕਰਦਾ ਹੈ, ਹਰ ਕੋਈ ਜੋ ਖੜਕਾਉਂਦਾ ਹੈ ਉਹਦੇ ਲਈ ਖੋਲ੍ਹਿਆ ਜਾਵੇਗਾ। ਤੁਹਾਡੇ ਵਿੱਚੋਂ ਕਿਹੜਾ ਪਿਤਾ ਆਪਣੇ ਪੁੱਤਰ ਨੂੰ ਜੇ ਉਹ ਰੋਟੀ ਮੰਗੇ ਤਾਂ ਪੱਥਰ ਦੇਵੇਗਾ, ਜੇ ਉਹ ਮੱਛੀ ਮੰਗੇ ਤਾਂ ਉਹਨੂੰ ਸੱਪ ਦੇਵੇਗਾ, ਜਾਂ ਜੇਕਰ ਕੋਈ ਆਂਡਾ ਮੰਗੇ ਤਾਂ ਉਹਨੂੰ ਬਿੱਛੂ ਦੇਵੇਗਾ। ਇਸ ਲਈ ਜੇਕਰ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਕਿੰਨਾ ਜ਼ਿਆਦਾ ਪਵਿੱਤਰ ਆਤਮਾ ਦੇਵੇਗਾ। ਮਤੀ 5:6, ਧੰਨ ਹਨ ਉਹ ਜਿਹੜੇ ਧਰਮ ਦੇ ਭੁੱਖੇ ਅਤੇ ਪਿਆਸੇ ਨੇ, ਕਿਉਂਕਿ ਉਹ ਰਜਾਏ ਜਾਣਗੇ। ਪਿਛਲੇ ਕਈ ਸਾਲਾਂ ਦੌਰਾਨ ਮੈਂ ਵੇਖਿਆ ਕਿ ਪਰਮੇਸ਼ੁਰ ਤੋਂ ਕੁਝ ਵੀ ਪ੍ਰਾਪਤ ਕਰਨ ਲਈ ਆਤਮਿਕ ਭੁੱਖ ਅਤੇ ਵਿਸ਼ਵਾਸ ਦੋ ਸਭ ਤੋਂ ਮਹੱਤਵਪੂਰਨ ਚੀਜ਼ਾਂ ਹਨ। ਆਤਮਿਕ ਭੁੱਖ ਪਰਮੇਸ਼ੁਰ ਦੇ ਹੱਥ ਮੌਜੂਦਗੀ ਅਤੇ ਪਰਮੇਸ਼ੁਰ ਦੇ ਧਿਆਨ ਨੂੰ ਆਕਰਸ਼ਿਤ ਕਰਦੀ ਹੈ, ਜਿਵੇਂ ਕਿ ਚੁੰਬਕ ਜਿਹੜੀ ਹੈ ਉਹ ਧਾਤ ਨੂੰ ਆਕਰਸ਼ਿਤ ਕਰਦਾ ਹੈ। ਇਸੇ ਤਰ੍ਹਾਂ ਉਦਾਸੀਨਤਾ ਪਰਮੇਸ਼ੁਰ ਦੀ ਮੌਜੂਦਗੀ ਨੂੰ ਦੂਰ ਕਰ ਦਿੰਦੀ ਹੈ, ਕਿਉਂਕਿ ਅਜਿਹੀਆਂ ਭਾਵਨਾਵਾਂ ਉਹਦੀ ਕਦਰ ਨਹੀਂ ਕਰਦੀਆਂ। ਪਰ ਕੇਵਲ ਆਤਮਿਕ ਭੁੱਖ ਕਾਫੀ ਨਹੀਂ ਹੈ, ਵਿਸ਼ਵਾਸ ਸਾਡੀ ਆਤਮਾ ਦੀ ਯੋਗਤਾ ਹੈ ਉਹ ਪ੍ਰਾਪਤ ਕਰਨ ਲਈ ਜੋ ਪਰਮੇਸ਼ੁਰ ਨੇ ਸਾਨੂੰ ਪਹਿਲਾਂ ਹੀ ਦਿੱਤਾ ਹੈ। ਹਰ ਜਗ੍ਹਾ ਜਿੱਥੇ ਲੋਕ ਸੱਚਮੁੱਚ ਭੁੱਖੇ ਹਨ ਅਤੇ ਵਿਸ਼ਵਾਸ ਵਿੱਚ ਹਨ, ਪਰਮੇਸ਼ੁਰ ਹਮੇਸ਼ਾ ਜਵਾਬ ਦਿੰਦਾ ਹੈ। ਕਈ ਵਾਰੀ ਆਤਮਿਕ ਭੁੱਖ ਅਤੇ ਵਿਸ਼ਵਾਸ ਨੂੰ ਕੁਝ ਸਮੇਂ ਲਈ ਪਰਖਿਆ ਜਾ ਸਕਦਾ ਹੈ, ਪਰ ਅੰਤ ਵਿੱਚ ਪਰਮੇਸ਼ੁਰ ਜਵਾਬ ਦਿੰਦਾ ਹੈ। ਜੇਕਰ ਤੁਸੀਂ ਪਵਿੱਤਰ ਆਤਮਾ ਦੇ ਬਪਤਿਸਮੇ ਲਈ ਭੁੱਖੇ ਹੋ ਅਤੇ ਤੁਹਾਨੂੰ ਵਿਸ਼ਵਾਸ ਹੈ, ਤਾਂ ਤੁਸੀਂ ਉਸ ਨੂੰ ਅਨੁਭਵ ਪ੍ਰਾਪਤ ਕਰਨ ਤੋਂ ਦੂਰ ਨਹੀਂ ਹੋ। ਤੁਹਾਨੂੰ ਸਿਰਫ ਵਿਸ਼ਵਾਸ ਦੁਆਰਾ ਇਹਨੂੰ ਪ੍ਰਾਪਤ ਕਰਨ ਦੀ ਲੋੜ ਹੈ। ਅਤੇ ਮੈਂ ਆਪਣੀ ਗਵਾਹੀ ਦੇਵਾਂਗਾ, ਪਵਿੱਤਰ ਆਤਮਾ ਵਿੱਚ ਮੇਰਾ ਬਪਤਿਸਮਾ ਜਦੋਂ ਮੈਂ 19 ਦਾ ਸੀ ਅਤੇ ਮੈਂ ਵਿਸ਼ਵਾਸ 'ਚ ਬਹੁਤ ਨਵਾਂ ਸੀ, ਪ੍ਰਭੂ ਬਾਰੇ ਬਹੁਤ ਭਾਵਕ ਸੀ। ਮੈਂ ਇੱਕ ਔਰਤ ਦੇ ਨਾਲ ਦੋਸਤੀ ਕੀਤੀ ਜੋ ਮੇਰੇ ਨਾਲ ਚਰਚ ਜਾਂਦੀ ਸੀ ਅਤੇ ਉਹਦੀ ਧੀ ਹਾਈ ਸਕੂਲ ਵਿੱਚ ਮੇਰੀ ਦੋਸਤ ਸੀ। ਉਸ ਔਰਤ ਦਾ ਨਾਂ ਸੀ ਸੂਜ਼ਨ ਵੈਡਲ। ਮੈਂ ਉਹਦੇ ਘਰ ਉਸ ਤੋਂ ਬਹੁਤ ਕੁਝ ਸਿੱਖਿਆ। ਚਰਚ ਵਿੱਚ ਇੱਕ ਨਵੇਂ ਵਿਸ਼ਵਾਸੀ ਹੋਣ ਦੇ ਨਾਤੇ ਮੈਂ ਹੌਲੀ ਹੌਲੀ ਪਵਿੱਤਰ ਆਤਮਾ ਬਾਰੇ ਸਿੱਖਣਾ ਸ਼ੁਰੂ ਕੀਤਾ, ਕਿਉਂਕਿ ਪਵਿੱਤਰ ਆਤਮਾ ਦੇ ਜਿਹੜੇ ਦਾਨ ਨੇ, ਪਵਿੱਤਰ ਆਤਮਾ ਦੇ ਵਰਦਾਨ ਚਰਚ ਵਿੱਚ ਬਹੁਤ ਜ਼ਿਆਦਾ ਦਿਖਾਈ ਨਹੀਂ ਦਿੰਦੇ ਸਨ। ਮੈਨੂੰ ਨਹੀਂ ਪਤਾ ਸੀ ਕਿ ਉਹ ਕਿਸ ਤਰ੍ਹਾਂ ਦੇ ਹਨ। ਸੂਜ਼ਨ ਨੇ ਮੈਨੂੰ ਇੱਕ ਕਿਤਾਬ ਦਿੱਤੀ ਜੋ ਪਵਿੱਤਰ ਆਤਮਾ ਦੇ ਬਪਤਿਸਮੇ ਆ ਅਤੇ ਵਰਦਾਨਾਂ ਦੇ ਬਾਰੇ ਸੀ। ਕਿਤਾਬ ਪੜ੍ਹਦਿਆਂ ਮੈਨੂੰ ਅਹਿਸਾਸ ਹੋਇਆ ਕਿ ਆਤਮਿਕ ਸੰਸਾਰ ਬਹੁਤ ਵੱਡਾ ਹੈ, ਜਿਸ ਬਾਰੇ ਮੈਂ ਬਹੁਤ ਘੱਟ ਜਾਣਦਾ ਸੀ। ਇਹ ਬਪਤਿਸਮੇ ਅਤੇ ਵਰਦਾਨਾਂ ਦੇ ਵਾਸਤੇ ਮੇਰੀ ਭੁੱਖ ਵੱਧ ਗਈ। ਜਿਵੇਂ ਹੀ ਮੈਂ ਇਸ ਕਿਤਾਬ ਨੂੰ ਪੜ੍ਹਿਆ, ਮੈਨੂੰ ਸਮਝ ਆਇਆ ਕਿ ਇੱਕ ਅਲੌਕਿਕ ਅਨੁਭਵ ਹੈ ਜਿਹਦੀ ਨਕਲ ਕੋਈ ਨਹੀਂ ਕਰ ਸਕਦਾ। ਪਰਮੇਸ਼ੁਰ ਮੈਨੂੰ ਅਲੌਕਿਕ ਤਰੀਕੇ ਨਾਲ ਛੂਹਣ ਵਾਲਾ ਸੀ। ਇਸ ਪੁਸਤਕ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਪਰਮੇਸ਼ੁਰ ਦੇ ਪਿਆਰ ਦੇ ਕਾਰਨ ਰੋਇਆ ਸੀ ਅਤੇ ਕਈ ਵਾਰ ਮੈਂ ਉਹਦੇ ਦਰਸ਼ਨ ਵੀ ਵੇਖੇ ਸਨ, ਪਰ ਮੈਂ ਅਜੇ ਤੱਕ ਪਵਿੱਤਰ ਆਤਮਾ ਦੀ ਅੱਗ ਅਤੇ ਸ਼ਕਤੀ ਦਾ ਅਨੁਭਵ ਨਹੀਂ ਕੀਤਾ ਸੀ ਜਿਸ ਬਾਰੇ ਇਸ ਕਿਤਾਬ ਵਿੱਚ ਲਿਖਿਆ ਹੋਇਆ ਸੀ। ਮੈਂ ਬਹੁਤ ਉਤਸ਼ਾਹਿਤ ਅਤੇ ਭੁੱਖਾ ਸੀ, ਪਰ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਕਿਵੇਂ ਹੋਵੇਗਾ, ਮੈਂ ਕਿਸੇ ਹੋਰ ਪਰਾਈ ਭਾਖਿਆ ਵਿੱਚ ਕਿਵੇਂ ਗੱਲ ਕਰਾਂਗਾ ਜਿਹਦੇ ਬਾਰੇ ਮੈਂ ਨਹੀਂ ਜਾਣਦਾ। ਜਦੋਂ ਪਵਿੱਤਰ ਆਤਮਾ ਮੇਰੇ 'ਤੇ ਆਵੇਗਾ ਤਾਂ ਮੈਂ ਕੀ ਅਨੁਭਵ ਕਰਾਂਗਾ। ਇਹ ਸਭ ਸਮਝ ਨਾ ਆਉਣ ਦੇ ਕਾਰਨ ਮੈਂ ਥੋੜ੍ਹਾ ਘਬਰਾਉਣ ਲੱਗਾ ਅਤੇ ਕਿਤਾਬ ਦਾ 2/3 ਹਿੱਸਾ ਪੜ੍ਹਨ ਤੋਂ ਬਾਅਦ ਮੈਂ ਸੂਜ਼ਨ ਨੂੰ ਬੁਲਾਇਆ ਅਤੇ ਮੈਂ ਕਿਹਾ ਕਿ ਮੈਂ ਇੱਕ ਦਿਨ ਹੋਰ ਇੰਤਜ਼ਾਰ ਨਹੀਂ ਕਰ ਸਕਦਾ, ਮੈਨੂੰ ਪਵਿੱਤਰ ਆਤਮਾ ਦੇ ਬਪਤਿਸਮੇ ਦੀ ਲੋੜ ਹੈ। ਉਹਦੇ ਘਰ ਪਹੁੰਚਣ ਤੋਂ ਪਹਿਲਾਂ ਮੈਂ ਇੰਨਾ ਘਬਰਾ ਗਿਆ ਕਿ ਮੇਰਾ ਸਰੀਰ ਕੰਬਣ ਲੱਗਾ। ਸੂਜ਼ਨ ਨੇ ਆਪਣੇ ਘਰ ਵਿੱਚ ਮੇਰਾ ਸਵਾਗਤ ਕੀਤਾ ਅਤੇ ਮੇਰੇ ਲਈ ਪੀਜ਼ਾ ਔਡਰ ਕੀਤਾ, ਪਰ ਮੈਂ ਇੰਨਾ ਘਬਰਾਇਆ ਹੋਇਆ ਸੀ ਕਿ ਮੈਂ ਕੁਝ ਨਹੀਂ ਖਾ ਪਾ ਰਿਹਾ ਸੀ। ਕੁਝ ਹੋਰ ਲੋਕ ਮੇਰੇ ਲਈ ਪ੍ਰਾਰਥਨਾ ਕਰਨ ਲਈ ਉਹਦੇ ਘਰ ਆਏ। ਫਿਰ ਮੈਂ ਜ਼ਮੀਨ 'ਤੇ ਬੈਠ ਗਿਆ, ਉਹ ਮੇਰੇ ਆਲੇ ਦੁਆਲੇ ਬੈਠ ਗਏ, ਉਹਨਾਂ ਨੇ ਮੇਰੇ 'ਤੇ ਹੱਥ ਰੱਖੇ ਅਤੇ ਹੋਰ ਬੋਲੀਆਂ ਵਿੱਚ ਉਹਨਾਂ ਨੇ ਮੇਰੇ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਆਪਣੀ ਆਤਮਾ ਵਿੱਚ ਇਹ ਪ੍ਰਾਰਥਨਾ ਕੀਤੀ, ਹੇ ਪਿਤਾ, ਮੈਂ ਪਵਿੱਤਰ ਆਤਮਾ ਦਾ ਬਪਤਿਸਮਾ ਚਾਹੁੰਦਾ ਹਾਂ। ਮੈਨੂੰ ਪੂਰੀ ਤਰ੍ਹਾਂ ਸਮਝ ਨਹੀਂ ਹੈ ਕਿ ਉਹ ਕੀ ਹੈ, ਪਰ ਮੈਂ ਜਾਣਦਾ ਹਾਂ ਕਿ ਤੁਹਾਡੀ ਵੱਲੋਂ ਹੈ। ਜੋ ਵੀ ਤੁਸੀਂ ਮੈਨੂੰ ਦੇਣਾ ਚਾਹੁੰਦੇ ਹੋ ਮੈਂ ਉਹਨੂੰ ਸਵੀਕਾਰ ਕਰਨਾ ਚਾਹੁੰਦਾ। ਮੈਨੂੰ ਹੋਰ ਬੋਲੀਆਂ 'ਚ ਬੋਲਣਾ ਨਹੀਂ ਆਉਂਦਾ, ਮੈਨੂੰ ਪਵਿੱਤਰ ਆਤਮਾ ਨਾਲ ਭਰ ਦਿਓ। ਪ੍ਰਾਰਥਨਾ ਕਰਦੇ ਸਮੇਂ ਮੈਂ ਇੱਕ ਸ਼ਕਤੀਸ਼ਾਲੀ ਬਿਜਲੀ ਮਹਿਸੂਸ ਕੀਤੀ ਕਿ ਉਹ ਮੇਰੇ ਸਰੀਰ ਦੇ ਅੰਦਰ ਵਹਿ ਗਈ। ਉਹ ਬਿਜਲੀ ਮੇਰੇ ਹੱਥਾਂ ਵਿੱਚ ਦਾਖਲ ਹੋਈ ਅਤੇ ਮੇਰਾ ਸਾਰਾ ਸਰੀਰ ਬੁਰੀ ਤਰ੍ਹਾਂ ਕੰਬ ਗਿਆ। ਉਹ ਸ਼ਕਤੀ ਇੰਨੀ ਮਜ਼ਬੂਤ ਸੀ ਕਿ ਮੇਰੇ ਸਾਹਮਣੇ ਬੈਠਾ ਮੇਰਾ ਦੋਸਤ ਮੇਰੇ ਪਿੱਛੇ ਪੈ ਗਿਆ। ਜੋ ਕੁਝ ਵਾਪਰਿਆ ਉਹਨੂੰ ਸਮਝਾਉਣਾ ਬਹੁਤ ਮੁਸ਼ਕਲ ਏ, ਪਰ ਮੈਂ ਕੋਸ਼ਿਸ਼ ਕਰਾਂਗਾ। ਮੈਂ ਮਹਿਸੂਸ ਕੀਤਾ ਕਿ ਮੇਰੀ ਆਤਮਾ ਮੇਰੇ ਸਰੀਰ ਨੂੰ ਛੱਡ ਰਿਹਾ ਸੀ। ਉਹ ਸਵਰਗ ਵਿੱਚ ਕਿਤੇ ਪਰਮੇਸ਼ਵਰ ਦੇ ਨਾਲ ਮੌਜੂਦ ਸੀ। ਮੈਂ ਸਿਰਫ ਚਮਕ ਅਤੇ ਰੌਸ਼ਨੀ ਵੇਖ ਸਕਦਾ ਸੀ, ਪਰ ਮੈਂ ਅਜਿਹੀ ਖੁਸ਼ੀ, ਸ਼ਾਂਤੀ ਅਤੇ ਪਿਆਰ ਦਾ ਅਨੁਭਵ ਕੀਤਾ। ਇਹ ਕੁਝ ਇਹੋ ਜਿਹਾ ਸੀ ਜੋ ਮੇਰੀ ਸਮਝ ਤੋਂ ਬਾਹਰ ਸੀ। ਮੈਂ ਸਵਰਗ ਦੇ ਬਾਰੇ ਲਗਭਗ 95% ਚੇਤੰਨ ਸੀ, ਪਰ 5% ਮੈਂ ਧਰਤੀ ਪ੍ਰਤੀ ਚੇਤੰਨ ਸੀ ਜਿੱਥੇ ਮੈਂ ਬੈਠਾ ਸੀ। ਅਤੇ ਜਦੋਂ ਮੇਰਾ ਆਤਮਾ, ਜਦੋਂ ਮੈਂ ਸਵਰਗ 'ਚ ਸੀ, ਮੈਂ ਕਿਸੇ ਨੂੰ ਦੂਜੀ ਭਾਸ਼ਾ ਵਿੱਚ ਤੇਜ਼ੀ ਨਾਲ ਬੋਲਦੇ ਸੁਣਿਆ, ਅਤੇ ਬੋਲਣ ਦੇ ਸੁਣਨ ਦੇ ਮੈਂ ਯੋਗ ਸੀ। ਅਤੇ ਮੇਰੇ ਆਤਮਾ ਨੇ ਸੋਚਿਆ, ਇਹ ਕੀ ਹੈ ਜੋ ਦੂਜੇ ਲੋਕ ਦੂਜੀ ਭਾਸ਼ਾ 'ਚ ਗੱਲ ਕਰ ਰਹੇ ਨੇ। ਜਿਵੇਂ ਹੀ ਮੈਂ ਆਪਣੇ ਆਪ ਨੂੰ ਸਵਾਲ ਪੁੱਛਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਸਰੀਰ ਬੋਲ ਰਿਹਾ ਹੈ। ਫਿਰ ਇੱਕ ਸਕਿੰਟ ਦੇ ਅੰਦਰ ਮੈਂ ਅਚਾਨਕ ਆਪਣੇ ਸਰੀਰ 'ਚ ਵਾਪਸ ਆ ਗਿਆ। ਮੈਨੂੰ ਨਹੀਂ ਪਤਾ ਕਿ ਮੈਂ ਕਿਸੇ ਹੋਰ ਭਾਸ਼ਾ 'ਚ ਕੀ ਕਹਿ ਰਿਹਾ ਸੀ। ਉਹ ਵਗਦੀ ਹੋਈ ਨਦੀ ਦੀ ਤਰ੍ਹਾਂ ਮੇਰੇ ਮੂੰਹ 'ਚੋਂ ਨਦੀ ਦੀ ਤਰ੍ਹਾਂ ਨਿਕਲ ਰਿਹਾ ਸੀ। ਜਦੋਂ ਮੈਂ ਆਪਣੇ ਸਰੀਰ ਬਾਰੇ ਮਹਿਸੂਸ ਕਰਦਾ ਹਾਂ ਅਤੇ ਜਦੋਂ ਮੈਂ ਪੂਰੀ ਤਰ੍ਹਾਂ ਹੋਸ਼ ਵਿੱਚ ਆਇਆ, ਮੈਂ ਭਾਸ਼ਾ ਬੋਲਣਾ ਬੰਦ ਕਰ ਦਿੱਤਾ। ਇਹ ਤਜ਼ਰਬਾ ਬਹੁਤ ਵੱਡਾ ਅਤੇ ਤੀਬਰ ਸੀ ਅਤੇ ਮੇਰੀਆਂ ਉਮੀਦਾਂ ਤੋਂ ਕਿਤੇ ਵੱਧ ਕੇ ਸੀ। ਜਦੋਂ ਮੇਰਾ ਆਤਮਾ ਸਵਰਗ ਵਿੱਚ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਸਿਰਫ 3 ਤੋਂ 4 ਸਕਿੰਟ ਹੀ ਹੋਏ ਸਨ, ਪਰ ਅਸਲ ਵਿੱਚ ਇਹ ਬਹੁਤ ਜ਼ਿਆਦਾ ਸਮਾਂ ਲੰਘ ਚੁੱਕਿਆ ਸੀ। ਜਿਹੜੇ ਲੋਕ ਮੇਰੇ ਕੋਲ ਬੈਠੇ ਸਨ ਉਹਨਾਂ ਨੇ ਮੇਰੀ ਵੱਲ ਵੇਖਿਆ ਅਤੇ ਉਹਨਾਂ ਨੇ ਕਿਹਾ ਕਿ ਇਹ ਸਾਡੇ ਸੋਚਣ ਤੋਂ ਵੱਧ ਕੇ ਆ। ਇਹਨੇ ਇੰਨਾ ਸਮਾਂ ਲਿਆ। ਮੈਂ ਬਹੁਤ ਖੁਸ਼ੀ, ਸ਼ਾਂਤੀ ਅਤੇ ਪਿਆਰ ਨਾਲ ਭਰਪੂਰ ਸੀ। ਮੈਂ ਇਸ ਨੂੰ ਪੂਰੀ ਤਰ੍ਹਾਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਜੇਕਰ ਕੋਈ ਮੈਨੂੰ 1 ਕਰੋੜ ਰੁਪਏ ਦੇਵੇ ਅਤੇ ਜੇ ਉਹ ਮੈਨੂੰ ਕਵੇ ਕਿ ਉਹ ਇੰਨੇ ਪੈਸਿਆਂ ਦੀ ਮੈਨੂੰ ਪੇਸ਼ਕਸ਼ ਕਰੇ, ਤਾਂ ਪੈਸਾ ਇਸ ਅਨੁਭਵ ਦੇ ਬਰਾਬਰ ਨਹੀਂ ਹੈ। ਮੈਂ ਉਹ ਪੈਸੇ ਨੂੰ ਸੜੇ ਹੋਏ ਕੂੜੇ ਦੀ ਤਰ੍ਹਾਂ ਮਹਿਸੂਸ ਕਰਾਂਗਾ। ਅਤੇ ਉਸ ਤੋਂ ਬਾਅਦ 'ਚ ਮੈਂ ਆਪਣੀ ਕਾਰ ਦੇ ਵਿੱਚ ਆਪਣੇ ਘਰ ਚਲਾ ਗਿਆ। ਮੈਂ ਧੰਨਵਾਦੀ ਸੀ, ਪਰ ਮੈਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਸੀ। ਮੈਂ ਹੋਰਨਾਂ ਨੂੰ ਦੱਸਿਆ ਜਿਹੜੇ ਕਿ ਪਰਾਈ ਭਾਖਿਆ ਵਿੱਚ ਬੋਲਦੇ ਸੀ, ਅਤੇ ਮੈਨੂੰ ਲੱਗਦਾ ਸੀ ਜੋ ਉਹ ਚਾਹੁੰਦੇ ਸਨ ਉਦੋਂ ਬੋਲ ਸਕਦੇ ਸਨ, ਪਰ ਉਸ ਤਜ਼ਰਬੇ ਦੌਰਾਨ ਕੁਝ ਵੀ ਮੇਰੇ ਵੱਸ ਵਿੱਚ ਨਹੀਂ ਸੀ। ਇਸ ਲਈ ਮੈਂ ਦੁਬਾਰਾ ਭਾਸ਼ਾਵਾਂ 'ਚ ਕਿਵੇਂ ਗੱਲ ਕਰਾਂਗਾ? ਮੈਂ ਪ੍ਰਭੂ ਨੂੰ ਪੁੱਛਿਆ ਅਤੇ ਵੱਖੋ ਵੱਖਰੇ ਅਜੀਬੋ ਗਰੀਬ ਸ਼ਬਦ ਤੁਰੰਤ ਮੇਰੇ ਦਿਮਾਗ 'ਚ ਆਏ ਅਤੇ ਮੈਂ ਆਪਣੇ ਸ਼ਬਦ ਬਾਰ ਬਾਰ ਬੋਲਣੇ ਸ਼ੁਰੂ ਕੀਤੇ ਅਤੇ ਜਿਵੇਂ ਜਿਵੇਂ ਮੈਂ ਬੋਲਦਾ ਗਿਆ ਮੈਨੂੰ ਹੋਰ ਸ਼ਬਦ ਮਿਲਣ ਲੱਗੇ। ਹੁਣ ਮੈਂ ਬਿਨਾਂ ਸੋਚੇ ਸਮਝੇ ਬੋਲ ਸਕਦਾ ਹਾਂ। ਮੈਨੂੰ ਵੀ ਭਵਿੱਖਬਾਣੀ ਦੀ ਦਾਤ ਮਿਲੀ ਹੈ। ਮੈਨੂੰ ਸਮਾਂ ਮਿਲਿਆ ਕਿ ਮੈਂ ਦਰਸ਼ਨ ਵੇਖ ਕੇ ਦੂਜਿਆਂ ਦੇ ਭਵਿੱਖਬਾਣੀ ਸੁਣਾਉਣ ਲੱਗਾ। ਇਹ ਅਨੁਭਵ ਪਵਿੱਤਰ ਆਤਮਾ ਦੇ ਨਾਲ ਇੱਕ ਨਵੇਂ ਮਾਰਗ ਵਾਂਗ ਸੀ। ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਪਵਿੱਤਰ ਆਤਮਾ ਦਾ ਬਪਤਿਸਮਾ ਪਵਿੱਤਰ ਆਤਮਾ ਨਾਲ ਚੱਲਣ ਦੀ ਸ਼ੁਰੂਆਤ ਹੈ। ਇਹ ਸਾਡੀ ਭਾਗੀਦਾਰੀ ਹੈ ਅਤੇ ਖੁਸ਼ਖਬਰੀ ਦੇ ਕੰਮ ਵਿੱਚ ਪਵਿੱਤਰ ਆਤਮਾ ਦੇ ਨਾਲ ਭਾਗੀਦਾਰੀ ਹੈ। ਇਹ ਸ਼ੁਰੂਆਤ ਹੈ, ਅੰਤ ਨਹੀਂ। ਕਈ ਸਾਲਾਂ ਤੋਂ ਮੈਂ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਪਵਿੱਤਰ ਆਤਮਾ ਦਾ ਬਪਤਿਸਮਾ ਪ੍ਰਾਪਤ ਕੀਤਾ ਸੀ। ਕੁਝ ਲੋਕ ਜਵਾਬ ਦਿੰਦੇ ਹਨ, ਹਾਂ, ਤਕਰੀਬਨ 20 ਸਾਲ ਪਹਿਲਾਂ ਮੇਰੇ ਨਾਲ ਇਹ ਤਜ਼ਰਬਾ ਹੋਇਆ ਸੀ। ਫਿਰ ਮੈਂ ਪੁੱਛਦਾ ਹਾਂ, ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਕੀ ਹੋਇਆ? ਬਹੁਤ ਲੋਕ ਬਹੁਤ ਸੋਚ ਕੇ ਜਵਾਬ ਦੇਣ ਤੋਂ ਅਸਮਰਥ ਹੁੰਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਮੈਂ ਪਰਾਈ ਭਾਖਿਆ 'ਚ ਬੋਲਿਆ, ਮੈਨੂੰ ਇਹ ਮਿਲ ਗਿਆ। ਪਰ ਅਜਿਹੇ ਲੋਕ ਇਹ ਸਮਝਣ 'ਚ ਸਫਲ ਰਹਿੰਦੇ ਹਨ ਕਿ ਪਵਿੱਤਰ ਆਤਮਾ ਦੇ ਬਪਤਿਸਮਾ ਜਿਹੜਾ ਉਹ ਸ਼ੁਰੂਆਤ ਹੈ, ਕਿ ਅਸੀਂ ਪਵਿੱਤਰ ਆਤਮਾ ਨੂੰ ਜਾਣੀਏ ਅਤੇ ਉਹਦੇ ਨਾਲ ਪਰਮੇਸ਼ਵਰ ਦੇ ਰਾਜ ਨੂੰ ਸਥਾਪਿਤ ਕਰੀਏ। ਅਤੇ ਇਹ ਸਭ ਕਰਨ ਵਾਸਤੇ ਇੱਕ ਦਰਵਾਜ਼ੇ ਦੀ ਤਰ੍ਹਾਂ ਹੈ। ਇਹ ਸ਼ਬਦ ਪਵਿੱਤਰ ਆਤਮਾ ਦਾ ਬਪਤਿਸਮਾ, ਰਸੂਲਾਂ ਦੇ ਕਰਤੱਵ 1:5, ਪਵਿੱਤਰ ਆਤਮਾ ਦਾ ਡੁੱਲਿਆ ਜਾਣਾ, ਰਸੂਲਾਂ ਦੇ ਕਰਤੱਵ 2:17, ਪਵਿੱਤਰ ਆਤਮਾ ਨਾਲ ਭਰਪੂਰ ਹੋਣਾ, ਰਸੂਲਾਂ ਦੇ ਕਰਤੱਵ 2:4 ਦੇ ਰੂਪ 'ਚ ਵਰਤਿਆ ਜਾਂਦਾ ਹੈ, ਅਤੇ ਪਵਿੱਤਰ ਆਤਮਾ ਪ੍ਰਾਪਤ ਕਰਨਾ, ਰਸੂਲਾਂ ਦੇ ਕਰਤੱਵ 8:17। ਇਹ ਸਭ ਇੱਕੋ ਜਿਹੇ ਸ਼ਬਦ ਨੇ, ਇਹਨਾਂ ਸ਼ਬਦਾਂ ਦਾ ਅਰਥ ਇੱਕੋ ਹੀ ਹੈ। ਨਤੀਜਾ, ਪਵਿੱਤਰ ਆਤਮਾ ਦੀ ਸ਼ਕਤੀ ਹੈ ਜਿਹਦੇ ਦੁਆਰਾ ਅਸੀਂ ਦੂਜਿਆਂ ਦੀ ਸੇਵਾ ਕਰ ਸਕਦੇ ਹਾਂ। ਇੱਕੋ ਜਿਹਾ ਇਹ ਅਨੁਭਵ ਨਹੀਂ ਹੈ। ਧਿਆਨ ਦਿਓ ਕਿ ਰਸੂਲ ਕਈ ਵਾਰ ਪਵਿੱਤਰ ਆਤਮਾ ਨਾਲ ਭਰੇ ਸਨ। ਮੇਰਾ ਮੰਨਣਾ ਹੈ ਕਿ ਪਵਿੱਤਰ ਆਤਮਾ ਸਾਡੇ ਉੱਤੇ ਉਤਰਨਾ ਇੱਕ ਵਾਰ ਦੀ ਘਟਨਾ ਨਹੀਂ ਹੈ, ਪਰ ਇਹ ਕਈ ਵਾਰ ਹੋ ਸਕਦਾ ਹੈ। ਇਸ ਵਿਚਾਰ ਦੇ ਅਨੁਸਾਰ ਰਸੂਲਾਂ ਨੇ ਪਹਿਲਾਂ ਰਸੂਲਾਂ ਦੇ ਕਰਤੱਵ 2:4 ਵਿੱਚ ਪਵਿੱਤਰ ਆਤਮਾ ਦਾ ਬਪਤਿਸਮਾ ਪ੍ਰਾਪਤ ਕੀਤਾ, ਪਰ ਅਸੀਂ ਰਸੂਲਾਂ ਦੇ ਕਰਤੱਵ 4:31-33 'ਚ ਵੇਖਦੇ ਹਾਂ ਕਿ ਉਹ ਦੁਬਾਰਾ ਭਰ ਗਏ ਅਤੇ ਨਤੀਜਾ ਬਹੁਤ ਸ਼ਕਤੀ ਅਤੇ ਬਹੁਤ ਕਿਰਪਾ ਸੀ। ਰਸੂਲਾਂ ਨੇ ਪਹਿਲੀ ਵਾਰ ਪਵਿੱਤਰ ਆਤਮਾ ਦੀ ਸ਼ਕਤੀ ਦਾ ਇੱਕ ਮਾਪ ਪ੍ਰਾਪਤ ਕੀਤਾ, ਪਰ ਇਹ ਮਾਪ ਰਸੂਲਾਂ ਦੇ ਕਰਤੱਵ 4:33 'ਚ ਪਵਿੱਤਰ ਆਤਮਾ ਦੇ ਦੂਜੇ ਭਰਨ ਦੁਆਰਾ ਵਧਾਇਆ ਗਿਆ ਸੀ। ਮੈਂ ਵੀ ਪਵਿੱਤਰ ਆਤਮਾ ਦੇ ਇਸ ਭਰਨ ਦਾ ਦੁਬਾਰਾ ਅਨੁਭਵ ਕੀਤਾ ਅਤੇ ਨਤੀਜਾ ਮੇਰੇ ਜੀਵਨ ਵਿੱਚ ਵਧੇਰੇ ਸ਼ਕਤੀ ਅਤੇ ਕਿਰਪਾ ਸੀ। ਮੇਰੇ ਪਹਿਲੇ ਆਤਮਿਕ ਬਪਤਿਸਮੇ ਤੋਂ ਕਈ ਸਾਲ ਬਾਅਦ ਮੈਂ ਆਤਮਿਕ ਤੌਰ 'ਤੇ ਬਹੁਤ ਭੁੱਖਾ ਸੀ ਅਤੇ ਰੈਂਡਿੰਗ ਕੈਲੀਫੋਰਨੀਆ ਦੇ ਬੈਥਲ ਚਰਚ ਵਿੱਚ ਸੀ। ਬੈਥਲ ਚਰਚ ਵਿੱਚ ਐਤਵਾਰ ਦੀ ਸੇਵਾ ਵਿੱਚ ਪਹੁੰਚਣ ਤੋਂ ਪਹਿਲਾਂ ਉਹ ਜਗ੍ਹਾ 2000 ਲੋਕਾਂ ਨਾਲ ਭਰੀ ਹੋਈ ਸੀ ਅਤੇ ਮੈਨੂੰ ਪਿਛਲੇ ਪਾਸੇ ਇੱਕ ਕੁਰਸੀ ਮਿਲੀ। ਸੇਵਾ ਤੋਂ ਬਾਅਦ ਮੈਂ ਪਾਸਟਰ ਬਿਲ ਜੌਨਸਨ ਦਾ ਸੰਦੇਸ਼ ਸੁਣ ਰਿਹਾ ਸੀ ਅਤੇ ਪਾਸਟਰ ਬਿਲ ਹੌਲੀ ਹੌਲੀ ਅਤੇ ਸਹਿਜਤਾ ਦੇ ਨਾਲ ਭਰੇ ਹੋਏ ਸ਼ਬਦ ਬੋਲ ਰਿਹਾ ਸੀ, ਪਰ ਕੁਝ ਦੇਰ ਲਈ ਉਹ ਰੁਕ ਗਿਆ ਅਤੇ ਬਹੁਤ ਸ਼ਾਂਤ ਹੋ ਗਿਆ। ਹਰ ਕੋਈ ਚੁੱਪ ਰਿਹਾ। ਲੰਘਣ ਵਾਲਾ ਹਰ ਸਕਿੰਟ ਮਿੰਟਾਂ ਵਾਂਗ ਜਾਪਦਾ ਸੀ। ਉਸ ਵੱਲ ਘੂਰਦੇ ਹੋਏ ਮੈਂ ਸੋਚਿਆ, ਕੀ ਹੋਇਆ? ਕੀ ਇਹ ਆਪਣਾ ਸੰਦੇਸ਼ ਭੁੱਲ ਗਿਆ ਹੈ? ਕੁਝ ਦੇਰ ਬਾਅਦ ਉਹ ਆਪਣਾ ਹੱਥ ਦੇ ਨਾਲ ਉਹਨੇ ਆਪਣੇ ਪੇਟ ਨੂੰ ਛੂਹਣ ਲੱਗਾ। ਕੋਈ ਕੁਝ ਨਹੀਂ ਕਹਿ ਸਕਦਾ ਸੀ, ਸਾਰੇ ਬਿਲਕੁਲ ਚੁੱਪ ਸਨ। ਫਿਰ ਮੈਂ ਸੋਚਣ ਲੱਗਾ, ਉਹ ਆਪਣੇ ਪੇਟ ਨੂੰ ਕਿਉਂ ਛੂਹ ਰਹੇ ਨੇ? ਕੀ ਉਹਦੇ 'ਚ ਗੈਸ ਏ? ਫਿਰ ਉਸਨੇ ਹਾਲ ਦੇ ਉਸ ਪਾਸੇ ਇਸ਼ਾਰਾ ਕੀਤਾ ਜਿੱਥੇ ਮੈਂ ਬੈਠਾ ਸੀ ਅਤੇ ਕਿਹਾ, ਮੇਰਾ ਮੰਨਣਾ ਹੈ ਉੱਥੇ ਇੱਕ ਔਰਤ ਬੈਠੀ ਹੈ ਜਿਹਦੇ ਪੇਟ ਦੇ ਇੱਕ ਇਸ ਪਾਸੇ ਵੱਲ ਇੱਕ ਰਸੌਲੀ ਏ। ਤੁਸੀਂ ਖੜ੍ਹੇ ਹੋ ਜਾਓ, ਕਿਉਂਕਿ ਪਰਮੇਸ਼ੁਰ ਤੁਹਾਨੂੰ ਹੁਣੇ ਹੀ ਚੰਗਾ ਕਰਨ ਵਾਲਾ ਹੈ। ਉਹ ਠੀਕ ਕਰਨਾ ਚਾਹੁੰਦਾ ਹੈ। ਮੇਰੇ ਤੋਂ ਥੋੜ੍ਹਾ ਅੱਗੇ ਇੱਕ ਔਰਤ ਖੜ੍ਹੀ ਹੋਈ ਅਤੇ ਉਹਨੇ ਆਪਣਾ ਹੱਥ ਵਧਾਇਆ ਅਤੇ ਪਾਸਟਰ ਬਿੱਲ ਨੇ ਕਿਹਾ, ਪਵਿੱਤਰ ਆਤਮਾ ਤੁਹਾਨੂੰ ਛੂਹ ਲਵੇ ਜਿਵੇਂ ਉਹਨੇ ਮੈਨੂੰ ਵਿਖਾਇਆ ਹੈ। ਉਸੇ ਪਲ ਪਰਮੇਸ਼ੁਰ ਦੀ ਸ਼ਕਤੀ ਪ੍ਰਗਟ ਹੋਈ ਅਤੇ ਉਹ ਡਿੱਗ ਪਈ ਅਤੇ ਉਹਨੇ ਖੜ੍ਹੇ ਹੋ ਕੇ ਗਵਾਹੀ ਦਿੱਤੀ ਕਿ ਉਹਦਾ ਟਿਊਮਰ ਗਾਇਬ ਹੋ ਗਿਆ ਸੀ। ਮੈਂ ਬਹੁਤ ਹੈਰਾਨ ਹੋਇਆ ਅਤੇ ਸੋਚਣ ਲੱਗਾ, ਬਿੱਲ ਨੂੰ ਕਿਵੇਂ ਪਤਾ ਲੱਗਾ ਕਿ ਉਹ ਔਰਤ ਇੱਥੇ ਬੈਠੀ ਏ ਅਤੇ ਉਹਨੂੰ ਕਿਵੇਂ ਪਤਾ ਲੱਗਾ ਕਿ ਰਸੌਲੀ ਉਹਦੇ ਪੇਟ ਦੇ ਉਸ ਪਾਸੇ ਏ ਅਤੇ ਪਰਮੇਸ਼ੁਰ ਦੀ ਸ਼ਕਤੀ ਨੇ ਉਸ ਰਸੌਲੀ ਨੂੰ ਕਿਵੇਂ ਨਸ਼ਟ ਕੀਤਾ? ਇਹ ਚਮਤਕਾਰ ਵੇਖਦਿਆਂ ਮੇਰਾ ਆਤਮਾ ਮੇਰੇ ਅੰਦਰ ਰੋਣ ਲੱਗ ਪਿਆ। ਮੈਂ ਮੰਨਦਾ ਸੀ ਕਿ ਪਰਮੇਸ਼ੁਰ ਸਭ ਕੁਝ ਕਰ ਸਕਦਾ ਹੈ, ਪਰ ਜਦੋਂ ਅਸੰਭਵ ਕੰਮ ਤੁਹਾਡੀਆਂ ਅੱਖਾਂ ਦੇ ਸਾਹਮਣੇ ਸੰਭਵ ਹੋ ਜਾਂਦੇ ਨੇ ਤਾਂ ਬਿਲਕੁਲ ਵੱਖਰੀ ਗੱਲ ਏ। ਮੈਂ ਜਾਣਦਾ ਕਿ ਪਰਮੇਸ਼ੁਰ ਕੋਈ ਪੱਖਪਾਤ ਨਹੀਂ ਕਰਦਾ, ਰੋਮੀਆਂ 2:11, ਅਤੇ ਜੇ ਉਹਨੇ ਪਾਸਟਰ ਬਿੱਲ ਨੂੰ ਅਜਿਹੇ ਤੋਹਫ਼ੇ ਦਿੱਤੇ ਨੇ ਤਾਂ ਮੈਨੂੰ ਵੀ ਦੇਣਾ ਚਾਹੁੰਦਾ ਸੀ। ਉੱਥੇ ਬੈਠਾ ਮੇਰਾ ਆਤਮਾ ਪੁਕਾਰ ਰਿਹਾ ਸੀ, ਮੇਰੇ ਪ੍ਰਭੂ, ਮੈਂ ਚਾਹੁੰਦਾ ਵਾਂ ਇਹ, ਮੈਨੂੰ ਵੀ ਇਹਦੀ ਲੋੜ ਏ ਉਹਨਾਂ ਦੇਸ਼ਾਂ ਦੇ ਲੋਕਾਂ ਲਈ ਜਿਹੜੇ ਤੁਹਾਨੂੰ ਨਹੀਂ ਜਾਣਦੇ। ਮੈਂ ਮਸਾ ਲੈਣਾ ਚਾਹੁੰਦਾ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਅਤੇ ਹੁਣ ਮੈਂ ਸੁਨੇਹੇ 'ਤੇ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕਰਨ ਦੇ ਯੋਗ ਨਹੀਂ ਸੀ। ਮੈਂ ਇਸ ਤੀਬਰ ਇੱਛਾ ਅਤੇ ਉਤਸ਼ਾਹ ਨਾਲ ਸੜ ਰਿਹਾ ਸੀ ਕਿ ਪਾਸਟਰ ਬਿਲਕੁਲ ਜੋ ਮਸਾ ਹੈ ਮੈਂ ਕਿਸੇ ਵੀ ਕੀਮਤ 'ਤੇ ਚਾਹੁੰਦਾ ਹਾਂ। ਮੈਂ ਪ੍ਰਾਰਥਨਾ ਵਿੱਚ ਚੀਕ ਰਿਹਾ ਸੀ, ਮੇਰੇ ਪ੍ਰਭੂ, ਮੈਂ ਪ੍ਰਾਰਥਨਾ ਕਰਦਾ ਕਿ ਪਾਸਟਰ ਬਿੱਲ ਮੇਰੇ ਉੱਤੇ ਆਪਣਾ ਹੱਥ ਰੱਖੇ। ਪਿਤਾ ਜੀ, ਮੇਰੇ ਉੱਤੇ ਉਹ ਆਪਣਾ ਹੱਥ ਰੱਖੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਕਿਸੇ ਆਦਮੀ 'ਤੇ ਆਪਣੀਆਂ ਨਜ਼ਰਾਂ ਨਹੀਂ ਰੱਖੀਆਂ ਅਤੇ ਨਾ ਹੀ ਮਸਾ ਪ੍ਰਾਪਤ ਕਰਨ ਲਈ ਮੈਂ ਕਿਸੇ ਮਨੁੱਖ 'ਤੇ ਭਰੋਸਾ ਕਰ ਰਿਹਾ ਸੀ। ਮੇਰੀਆਂ ਨਿਗਾਹਾਂ ਪਵਿੱਤਰ ਆਤਮਾ 'ਤੇ ਟਿਕੀਆਂ ਹੋਈਆਂ ਸਨ ਅਤੇ ਉਹ ਮੇਰੀ ਇੱਕੋ ਇੱਕ ਉਮੀਦ ਸੀ। ਪਰ ਉਹ ਸਭਾ ਵਿੱਚ ਪਵਿੱਤਰ ਆਤਮਾ ਕਿੱਥੇ ਪ੍ਰਗਟ ਹੋ ਰਿਹਾ ਸੀ? ਉਹ ਪਾਸਟਰ ਬਿੱਲ 'ਤੇ ਦਿਖਾਈ ਦੇ ਰਿਹਾ ਸੀ। ਇਸ ਮਾਮਲੇ ਵਿੱਚ ਬਹੁਤ ਸਾਰੇ ਲੋਕ ਪਰਮੇਸ਼ੁਰ ਤੋਂ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੇ ਹਨ। ਕੁਝ ਲੋਕ ਇਨਸਾਨਾਂ 'ਤੇ ਭਰੋਸਾ ਕਰਕੇ ਖਾਲੀ ਹੱਥ ਵਾਪਸ ਮੁੜਦੇ ਨੇ। ਕੁਝ ਲੋਕ ਹੰਕਾਰੀ ਹੁੰਦੇ ਨੇ ਅਤੇ ਨਹੀਂ ਚਾਹੁੰਦੇ ਕਿ ਕੋਈ ਵੀ ਉਹਨਾਂ ਦੇ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰੇ। ਦੂਜੇ ਕਹਿੰਦੇ ਨੇ, ਜੇ ਪਰਮੇਸ਼ੁਰ ਚਾਹੇਗਾ ਕਿ ਮੈਨੂੰ ਮਸਾ ਕਰੇ ਤਾਂ ਖੁਦ ਮੈਨੂੰ ਮਸਾ ਕਰੇਗਾ, ਮੈਂ ਕਿਸੇ ਦੇ ਕੋਲ ਜਾ ਕੇ ਪ੍ਰਾਰਥਨਾ ਨਹੀਂ ਕਰਵਾਵਾਂਗਾ। ਅਜਿਹੇ ਵਿਸ਼ਵਾਸੀ ਅਤੇ ਆਗੂ ਬਹੁਤ ਹੰਕਾਰੀ ਅਤੇ ਈਰਖਾਲੂ ਹਨ। ਉਹ ਅਜਿਹੇ ਪਾਪ ਕਰਦੇ ਹਨ ਜਿਹੜੇ ਉਹਨਾਂ ਨੂੰ ਅਭਿਸ਼ੇਕ ਤੋਂ ਰੋਕ ਲੈਂਦੇ ਨੇ। ਅਸੀਂ ਚਰਚ ਦੇ ਮਸਾ ਕੀਤੇ ਹੋਏ ਲੋਕਾਂ ਨੂੰ ਰੱਦ ਕਰਦੇ ਹਾਂ ਅਤੇ ਅਸੀਂ ਇਹ ਸੋਚਦੇ ਨੇ ਕਿ ਅਸੀਂ ਪਰਮੇਸ਼ੁਰ ਤੋਂ ਸਿੱਧਾ ਹੀ ਪ੍ਰਾਪਤ ਕਰ ਸਕਦੇ ਹਾਂ। ਅਕਸਰ ਅਸੀਂ ਪਰਮੇਸ਼ੁਰ ਤੋਂ ਉਹਦੇ ਚਰਚ ਦੇ ਦੁਆਰਾ ਪ੍ਰਾਪਤ ਕਰਦੇ ਹਾਂ। ਪਰਮੇਸ਼ੁਰ ਨਿਮਰਤਾ ਨੂੰ ਪਿਆਰ ਕਰਦਾ ਹੈ ਅਤੇ ਨਿਮਰਤਾ ਸਭ ਤੋਂ ਸਪੱਸ਼ਟ ਹੁੰਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਨਿਮਰ ਬਣਾਉਂਦੇ ਹਾਂ ਅਤੇ ਦੂਜਿਆਂ ਤੋਂ ਮਦਦ ਲੈਂਦੇ ਹਾਂ। ਸੰਦੇਸ਼ ਦੇ ਅੰਤ ਵਿੱਚ ਪਾਸਟਰ ਬਿੱਲ ਨੇ ਕਿਹਾ, ਜੇ ਕਿਸੇ ਨੂੰ ਪ੍ਰਾਰਥਨਾ ਦੀ ਲੋੜ ਹੈ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂ ਤਾਂ ਤੁਸੀਂ ਅੱਗੇ ਆਓ ਅਤੇ ਮੈਂ ਓਲੰਪਿਕ ਦੌੜਾਕ ਦੀ ਤਰ੍ਹਾਂ ਛਾਲ ਮਾਰ ਕੇ ਤੇਜ਼ੀ ਦੇ ਨਾਲ ਦੌੜਿਆਂ ਅਤੇ ਸਟੇਜ ਦੇ ਸਾਹਮਣੇ ਗੋਡਿਆਂ ਭਾਰ ਡਿੱਗ ਪਿਆ। ਹਾਲਾਂਕਿ ਮੈਂ ਪਿੱਛੇ ਬੈਠਾ ਸੀ, ਫਿਰ ਵੀ ਮੈਂ ਸਾਰਿਆਂ ਤੋਂ ਪਹਿਲਾਂ ਉੱਥੇ ਪਹੁੰਚਿਆ ਅਤੇ ਗੋਡਿਆਂ ਅਤੇ ਅੱਖਾਂ ਬੰਦ ਕਰਕੇ ਮੈਂ ਰੋਣ ਲੱਗ ਪਿਆ ਅਤੇ ਪ੍ਰਭੂ ਨੂੰ ਬੁਲਾਉਣ ਲੱਗਾ। ਭਾਵੇਂ ਮੇਰੀਆਂ ਅੱਖਾਂ ਬੰਦ ਸਨ, ਭਾਵੇਂ ਮੈਂ ਉੱਥੇ ਸੀ, ਫਿਰ ਵੀ ਮੈਂ ਮਹਿਸੂਸ ਕੀਤਾ ਕਿ ਪਾਸਟਰ ਬਿੱਲ ਦਾ ਹੱਥ ਮੇਰੇ ਸਿਰ ਨੂੰ ਛੂਹ ਰਿਹਾ ਸੀ। ਉਸ ਸਮੇਂ ਇੱਕ ਅੱਗ ਨੇ ਮੇਰੇ ਸਰੀਰ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਮੇਰਾ ਸਰੀਰ ਬੁਰੀ ਤਰ੍ਹਾਂ ਹਿੱਲਣ ਲੱਗ ਪਿਆ। ਤੁਰੰਤ ਹੀ ਮੈਨੂੰ ਬਹੁਤ ਜ਼ਿਆਦਾ ਪਸੀਨਾ ਆਉਣ ਲੱਗਾ, ਇੰਨਾ ਕਿ ਮੇਰੇ ਪੂਰੇ ਸਰੀਰ ਦੇ ਉੱਤੇ ਪਾਈ ਕਮੀਜ਼ ਗਿੱਲੀ ਹੋ ਗਈ ਅਤੇ ਕੰਬਦੇ ਹੋਏ ਮੈਂ ਪਿੱਛੇ ਡਿੱਗ ਗਿਆ ਅਤੇ ਬਿਜਲੀ ਦੀ ਅੱਗ ਦੀ ਲਹਿਰ ਮੇਰੇ ਅੰਦਰ ਵਗ ਰਹੀ ਸੀ। ਮੇਰੇ ਹੰਝੂ ਵਹਿ ਰਹੇ ਸਨ ਅਤੇ ਉਹ ਸ਼ਕਤੀ ਨਾਲ ਜਿਹੜੀ ਕਲਪਨਾ ਤੋਂ ਪਰੇ ਸੀ ਉਹ ਮੇਰੇ ਅੰਦਰ ਆ ਰਹੀ ਸੀ। ਮੈਂ ਜ਼ਮੀਨ 'ਤੇ ਕੰਬਦਾ ਰਹਿ ਗਿਆ, ਮੈਂ ਬੇਵੱਸ ਹੋ ਗਿਆ, ਮੇਰੇ 'ਚੋਂ ਸ਼ਕਤੀ ਵਹਿ ਰਹੀ ਸੀ, ਮੈਂ ਦਰਸ਼ਨ ਵੇਖ ਰਿਹਾ ਸੀ। ਪਰਮੇਸ਼ੁਰ ਦੁਨੀਆ ਦੇ ਲੋਕਾਂ ਲਈ ਉਹਦੇ ਪਿਆਰ ਅਤੇ ਉਹਦੀ ਦਿਆ ਦੇ ਬਾਰੇ ਮੇਰੇ ਨਾਲ ਗੱਲ ਕਰ ਰਿਹਾ ਸੀ। ਜ਼ਮੀਨ 'ਤੇ ਪਏ ਹੋਏ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਿੰਨਾ ਸਮਾਂ ਬੀਤ ਗਿਆ ਸੀ, ਪਰ ਮੈਨੂੰ ਪੱਕਾ ਪਤਾ ਸੀ ਕਿ ਮੇਰੀ ਜ਼ਿੰਦਗੀ ਬਦਲ ਗਈ ਸੀ ਅਤੇ ਮੈਨੂੰ ਮਸਾਂ ਦੀ ਵੱਡੀ ਮਾਤਰਾ ਮਿਲ ਗਈ ਸੀ। ਉਸ ਅਨੁਭਵ ਤੋਂ ਬਾਅਦ ਪ੍ਰਭੂ ਨੇ ਮੈਨੂੰ ਬੁੱਧ ਦੇ ਸ਼ਬਦ ਦੇਣੇ ਸ਼ੁਰੂ ਕਰ ਦਿੱਤੇ, ਗਿਆਨ ਦੇ ਸ਼ਬਦ ਦੇਣੇ ਸ਼ੁਰੂ ਕਰ ਦਿੱਤੇ, ਜਿਵੇਂ ਉਹਨੇ ਪਾਸਟਰ ਬਿੱਲ ਨੂੰ ਦਿੱਤੇ ਸੀ। ਉਸ ਤੋਂ ਬਾਅਦ ਅੰਨਿਆਂ ਨੇ ਵੇਖਣਾ ਸ਼ੁਰੂ ਕਰ ਦਿੱਤਾ, ਬੋਲਿਆਂ ਨੇ ਸੁਣਨਾ ਸ਼ੁਰੂ ਕਰ ਦਿੱਤਾ, ਟਿਊਮਰ ਮੇਰੀਆਂ ਅੱਖਾਂ ਦੇ ਸਾਹਮਣੇ ਗਾਇਬ ਹੋਣ ਲੱਗ ਗਏ। ਮੈਂ ਉਹਨਾਂ ਲੋਕਾਂ ਦਾ ਸ਼ੁਕਰ ਗੁਜ਼ਾਰ ਹਾਂ ਜੋ ਸਾਨੂੰ ਪਰਮੇਸ਼ੁਰ ਦੇ ਰਾਜ ਵਿੱਚ ਕੀ ਅਸੰਭਵ ਗੱਲਾਂ ਨੇ ਉਹਨਾਂ ਦੀਆਂ ਉਦਾਹਰਨਾਂ ਦਿੰਦੇ ਨੇ, ਪਰ ਮੈਂ ਪਵਿੱਤਰ ਆਤਮਾ ਦਾ ਵਧੇਰੇ ਸ਼ੁਕਰ ਗੁਜ਼ਾਰ ਹਾਂ ਕਿ ਉਹ ਮੇਰੇ ਵਰਗੇ ਵਿਅਕਤੀ ਨੂੰ ਵਰਤਦਾ ਹੈ ਜੋ ਉਹਦੀ ਚੰਗਿਆਈ ਦੇ ਯੋਗ ਨਹੀਂ ਹੈ। ਯਾਦ ਰੱਖੋ ਕਿ ਪਰਮੇਸ਼ੁਰ ਵਿਸ਼ਵਾਸ 'ਚ ਪ੍ਰਸੰਨ ਹੁੰਦਾ ਹੈ ਅਤੇ ਪਰਮੇਸ਼ੁਰ ਭੁੱਖੇ ਲੋਕਾਂ ਨੂੰ ਭੋਜਨ ਦਿੰਦਾ ਹੈ। ਪਵਿੱਤਰ ਆਤਮਾ ਦਾ ਬਪਤਿਸਮਾ ਹਰ ਭੁੱਖੇ ਦਿਲ ਦੀ ਪਹੁੰਚ ਵਿੱਚ ਹੈ। ਉਹਦੀ ਵੱਲ ਵੇਖੋ ਅਤੇ ਉਹਦੇ ਤੋਂ ਪ੍ਰਾਪਤ ਕਰੋ।